ਸਤਨਾਮ ਧੰਨਵਾਖੇ ਗੁਰੂ ਸਾਹਿਬ ਸਤਿਗੁਰਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸ਼ਹੀਦਾਂ ਦੀ ਉਹ ਪਾਵਨ ਪਵਿੱਤਰ ਧਰਤੀ ਜਿਸ ਜ਼ਮੀਨ ਦੇ ਉੱਤੇ ਚੋਜੀ ਪ੍ਰੀਤਮ ਕਲਗੀਆਂ ਵਾਲੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਲਖ ਤੇ ਜਿਗਰ ਹਜ਼ੂਰ ਦੇ ਆਪਣਾ ਸੀਨਾ ਉਹਨਾਂ ਦੇ ਖੂਨ ਦੇ ਕਤਰੇ ਹੀ ਨਹੀਂ ਕੇਵਲ ਗਿਰੇ ਇਹ ਜ਼ਮੀਨ ਉਹਨਾਂ ਦੇ ਖੂਨ ਨਾਲ ਰਤੀ ਹੋਈ ਹੈ। ਫਿਰ ਉਹ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵੈਸਾਖੀ ਨੂੰ ਅੰਮ੍ਰਿਤ ਦੀ ਦਾਤ ਲੈਣ ਲਈ ਆਪਣਾ ਸਿਰ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ ਉਹਨਾਂ ਨੇ ਬਾਹਰਮੁਖੀ ਤੌਰ 'ਤੇ ਵੀ ਅੰਦਰੂਨੀ ਤੌਰ 'ਤੇ ਵੀ ਧੰਨ ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ। ਉਹਨਾਂ ਤੋਂ ਇਲਾਵਾ 37-38 ਦੇ ਕਰੀਬ ਗੁਰੂ ਕੇ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ, ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਅੱਜ ਰਾਤਰੀ ਦੇ ਦੀਵਾਨ ਸਮਰਪਿਤ ਨੇ। ਆਪ ਜੀ ਨੇ ਸਤਿਗੁਰੂ ਜੀ ਦੇ ਇਸ ਦਰ ਦੇ ਹਜ਼ੂਰੀ ਕੀਰਤਨੀਆਂ ਪਾਸੋਂ, ਗੁਰੂ ਰਾਮਦਾਸ ਜੀ ਦੇ ਦਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ, ਅਤੇ ਹੁਣੇ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹਨਾਂ ਤੋਂ ਰਸਮਈ ਪ੍ਰੇਮ 'ਚ ਭਿੱਜੇ ਹੋਏ ਬੋਲਾਂ ਰਾਹੀਂ ਹਜ਼ੂਰ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਅਤੇ ਜਿੰਨੇ ਸ਼ਬਦ ਉਹਨਾਂ ਵਾਰਤਕ ਰੂਪ ਵਿੱਚ ਸਾਨੂੰ ਉਪਦੇਸ਼ ਆਤਮਕ ਦੱਸੇ ਨੇ, ਹਰ ਸ਼ਬਦ ਸਾਡੇ ਧੁਰ ਸੀਨੇ ਵਿੱਚ ਉਤਰ ਗਿਆ ਹੈ। ਆਓ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਹੀਦਾਂ ਦੀ ਜਗ੍ਹਾ 'ਤੇ ਬੈਠੇ ਹਾਂ। ਉਹ ਅਸਥਾਨ ਜਿੱਥੇ ਗੁਰੂ ਕੇ ਲਾਲਾਂ ਦਾ ਅਤੇ ਗੁਰੂ ਕੇ ਸਿੱਖਾਂ ਦਾ ਸੰਸਕਾਰ ਕੀਤਾ ਗਿਆ, ਉਹ ਗੜੀ ਜਿਸ ਵਿੱਚ ਹਜ਼ੂਰ ਤਿਆਰ ਕਰਕੇ ਬਸਤਰ ਸ਼ਸਤਰ ਸਜਾ ਕੇ ਲਾਲਾਂ ਨੂੰ ਭੇਜਦੇ ਨੇ, ਅਤੇ ਇਹ ਨਹੀਂ ਕਿ ਲਾਲਾਂ ਨੂੰ ਭੇਜ ਕੇ ਆਪ ਦੀਵਾਰ ਦੇ ਓਹਲੇ ਹੋ ਜਾਣਾ, ਪੁੱਤਰ ਰਣ ਤੱਤੇ ਵਿੱਚ ਪੁਰਜਾ ਪੁਰਜਾ ਕੱਟ ਮਰਦੇ ਨੇ ਅਤੇ ਚੋਜੀ ਪ੍ਰੀਤਮ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਹੈ। ਆਓ ਸਿਰਫ ਉਸ ਗੁਰੂ ਦੇ ਚਰਨਾਂ ਵਿੱਚ ਆਪਾਂ ਝੁਕਣ ਇੱਥੇ ਆਏ ਹਾਂ। ਆਪ ਜਿਤਨੇ ਵੀ ਬੈਠੇ ਹੋ, ਇਕਾਗਰਤਾ ਦੀ ਦਾਤ ਬਖਸ਼ੋ। ਭਾਵੇਂ ਇਤਿਹਾਸ ਤੋਂ ਆਪ ਜਾਣੂ ਹੋ, ਬਸ ਇੱਕੋ ਆਰੰਭ ਵਿੱਚ ਬੇਨਤੀ ਕਰਨੀ ਹੈ। ਗੁਰੂ ਗੋਬਿੰਦ ਸਿੰਘ ਨੇ ਸਾਨੂੰ ਆਪਣਾ ਪਰਿਵਾਰ ਬਣਾਇਆ ਹੈ, ਆਪਣੇ ਪੁੱਤਰ ਬਣਾਇਆ ਹੈ, ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਸੀਂ ਆਪਣੇ ਪਰਿਵਾਰ ਦੀ ਸ਼ਹਾਦਤ ਸਮਝੀਏ, ਇਹਨੂੰ ਮਹਿਸੂਸ ਕਰੀਏ। ਪਰਿਵਾਰ ਦਾ ਕੋਈ ਜੀ ਚਲਾ ਜਾਏ ਅਤੇ ਕੁਝ ਸਾਲਾਂ ਬਾਅਦ ਉਹਦੀ ਯਾਦ ਆਵੇ, ਅਤੇ ਕਦੀ ਕਿਸੇ ਨੇ ਕਿਹਾ ਵੀ ਹੁਣ ਤਾਂ ਬੜਾ ਪੁਰਾਣਾ ਹੋ ਗਿਆ, ਜਦੋਂ ਗਿਆ ਹੈ ਉਹਨੂੰ ਗਏ ਨੂੰ 70 ਸਾਲ ਹੋ ਜਾਣ, ਪਰ ਕਦੀ ਮਾਂ ਭੈਣ ਭਰਾ ਨੂੰ ਪੁੱਛ ਕੇ ਦੇਖੋ, 70 ਸਾਲ ਪਹਿਲਾਂ ਗਏ ਹੋਏ, ਉਹਦੀ ਯਾਦ ਕਿਤੇ ਅੰਦਰ ਆਵੇ ਅਤੇ ਨਾਮ ਜ਼ਬਾਨ 'ਤੇ ਆਵੇ ਅਤੇ ਅੱਖਾਂ ਪਾਣੀ ਦੇ ਨਾਲ ਭਿੱਜ ਜਾਂਦੀਆਂ ਨੇ, ਕਿਉਂਕਿ ਉਹਦੇ ਨਾਲ ਸਾਡਾ ਰਿਸ਼ਤਾ ਹੈ, ਉਹਦੇ ਨਾਲ ਸਾਡੀਆਂ ਆਂਦਰਾਂ ਜੁੜੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ, ਸ਼ਹੀਦ ਮਹਾਂਪੁਰਖ, ਗੁਰੂ ਕੇ ਲਾਲ ਕਿਰਪਾ ਕਰਨ ਆਪਣੀ ਤਵਾਰੀਖ ਦੀ ਇਤਿਹਾਸ ਦੀ ਤਰਸ ਕਰਕੇ ਆਪ ਵਿਚਾਰ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨੇ ਸੱਚ ਦਾ ਖੋਕਾ ਦਿੱਤਾ ਹੈ। ਉਸ ਸੱਚ ਦੀ ਵਿਆਖਿਆ ਮਨੁੱਖੀ ਜੀਵਨ ਦੇ ਅਨੇਕਾਂ ਪਹਿਲੂਆਂ ਤੋਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਕੋਈ ਇਨਸਾਨ ਕਿਸੇ ਦਾ ਹੱਕ ਨਾ ਮਾਰੇ, ਇਹ ਵੀ ਇੱਕ ਸੱਚ ਦੀ ਆਵਾਜ਼ ਹੈ। ਜਿਵੇਂ ਕੋਈ ਇਨਸਾਨ ਕਿਸੇ ਉੱਪਰ ਜ਼ੁਲਮ ਨਾ ਕਰੇ, ਉਸ ਨੂੰ ਰੋਕਣਾ, ਇਹ ਵੀ ਸੱਚ ਦੀ ਆਵਾਜ਼ ਹੈ। ਕੋਈ ਇਨਸਾਨ ਧਰਮ ਦੇ ਬੁਰਕੇ ਦੇ ਥੱਲੇ ਕੋਈ ਛਲ ਕਪਟ ਕਰਦਾ ਤੇ ਉਸ ਨੂੰ ਵੀ ਰੋਕਣਾ ਵਰਜਣਾ, ਇਹ ਵੀ ਸੱਚ ਦੀ ਇੱਕ ਆਵਾਜ਼ ਹੈ। ਤੇ ਜੇਕਰ ਕੋਈ ਤਖ਼ਤ 'ਤੇ ਬੈਠ ਕੇ, ਪਦਵੀ 'ਤੇ ਬੈਠ ਕੇ ਕਿਸੇ ਰੂਪ ਵਿੱਚ ਵੀ ਅਨਿਆਂ ਕਰਦਾ ਹੈ ਅਤੇ ਉਸ ਦੇ ਵਿਰੋਧ ਵਿੱਚ ਉੱਠ ਖੜੇ ਹੋ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਇਹ ਵੀ ਇੱਕ ਸੱਚ ਦੀ ਆਵਾਜ਼ ਹੈ। ਇਸ ਤੋਂ ਅਗਲੀ ਬੇਨਤੀ, ਸੱਚ ਦੀ ਆਵਾਜ਼ ਕੇਵਲ ਆਪਣੇ ਧਰਮ ਲਈ ਨਹੀਂ, ਸੱਚ ਦੀ ਆਵਾਜ਼ ਦੀ ਸੀਮਾ ਕੇਵਲ ਆਪਣੀ ਕੌਮ, ਆਪਣੀ ਬਿਰਾਦਰੀ, ਆਪਣੇ ਸਮਾਜ, ਆਪਣੇ ਮਹੱਲੇ ਲਈ ਨਹੀਂ। ਸੱਚ ਦੀ ਆਵਾਜ਼ ਇੱਕ ਸਰਬ ਵਿਆਪਕ ਬ੍ਰਹਿਮੰਡੀ ਸੋਚ ਹੈ। ਭਾਵੇਂ ਆਪ ਜਨੇਊ ਨਹੀਂ ਪਾਇਆ, ਆਪ ਤਿਲਕ ਨਹੀਂ ਲਾਇਆ, ਆਪ ਗਾਇਤਰੀ ਮੰਤਰ ਨਹੀਂ ਪੜ੍ਹਿਆ, ਪਰ ਸੱਚ ਦੀ ਆਵਾਜ਼ ਉਹ ਸਰਬ ਵਿਆਪਕ ਸੱਚਾਈ ਕਿ ਕਿਸੇ ਤਿਲਕ ਲਾਉਣ ਵਾਲੇ, ਜੰਯੂ ਪਾਉਣ ਵਾਲੇ, ਗਾਇਤਰੀ ਮੰਤਰ ਪੜ੍ਹਨ ਵਾਲੇ ਨਾਲ ਕਿਸੇ ਦੇ ਮੰਦਰ 'ਤੇ ਧੱਕਾ ਹੁੰਦਾ ਹੋਵੇ ਅਤੇ ਗੁਰੂ ਨਾਨਕ ਸਾਹਿਬ ਦੀ ਜੋਤ ਭਾਵੇਂ ਉਹਨਾਂ ਅਸੂਲਾਂ ਨੂੰ ਅਪਣਾਇਆ ਨਹੀਂ ਜੋ ਉਸ ਧਰਮ ਦੇ ਨੇ, ਪਰ ਸੱਚ ਦੀ ਖਾਤਰ ਜੇ ਉਸ ਨਾਲ ਧੱਕਾ ਹੁੰਦਾ ਤਾਂ ਉਹਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਵੀ ਤਿਆਰ ਨੇ। ਆਉਣਾ ਸੀ ਚਮਕੌਰ ਵਾਲੇ ਇੱਥੇ ਜਿੱਥੇ ਅਸੀਂ ਬੈਠੇ ਹਾਂ, ਨਨਕਾਣਾ ਸਾਹਿਬ ਜੀ ਧਰਤੀ ਤੋਂ ਇੱਕ ਸੱਚ ਦਾ ਸੂਰਜ ਉਦਾ ਹੋਇਆ। ਸਿਰਫ ਸੰਖੇਪ ਜਿਹਾ, ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਸਿਰਫ ਮਰਕਜ਼ ਕੇਂਦਰ ਧੁਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਘਰ ਨੂੰ ਬਣਾਉਣਾ ਹੈ। ਸੱਚ ਦਾ ਸੂਰਜ ਉਦਾ ਹੋਇਆ ਅਤੇ ਜਿਸ ਸੂਰਜ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸੱਚ ਦਾ ਸੂਰਜ ਨਿਕਲਿਆ ਤਾਰੇ ਅਲੋਪ ਹੋ ਗਏ, ਹਨੇਰਾ ਉੱਡ ਗਿਆ ਅਤੇ ਗੁਰੂ ਨਾਨਕ ਸਾਹਿਬ ਦੀ ਆਵਾਜ਼ ਦੀ ਤੁਲਨਾ ਭਾਈ ਸਾਹਿਬ ਨੇ ਸ਼ੇਰ ਦੀ ਗਰਜ ਨਾਲ ਦਿੱਤੀ ਹੈ। ਇੱਥੇ ਉਹ ਸ਼ੇਰ ਗਰਜੇ, ਜਿਹੜੀ ਆਵਾਜ਼ ਨਨਕਾਣਾ ਸਾਹਿਬ ਦੀ ਧਰਤੀ ਤੋਂ ਚੱਲੀ, ਰਾਏ ਭੋਏ ਦੀ ਤਲਵੰਡੀ ਤੋਂ, ਉਹ ਆਵਾਜ਼ ਸੀ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਤੀਰ ਤਰੋਵਾ। ਉਹ ਸਿੰਘ ਗਰਜ, ਉਹ ਸ਼ੇਰ ਦੀ ਆਵਾਜ਼ ਅਤੇ ਉਸ ਸਿੰਘ ਗਰਜ ਵਿੱਚੋਂ ਜਿਹੜੇ ਸ਼ਬਦ ਨਿਕਲੇ, ਸਿਰਫ ਅਸੀਂ ਥੋੜ੍ਹੀ ਜਿਹੀ ਬਾਣੀ ਵਿੱਚੋਂ ਲਿਖ ਲਈ, ਦੇਖ ਲਈਏ ਇਸ ਦਿਨ ਦਾ ਆਧਾਰ ਬਣ ਸਕੇ। ਇੰਨਾ ਮੁਲਖਈਆ ਚੜ੍ਹ ਕੇ ਆ ਗਿਆ, 10 ਲੱਖ ਕੋਈ ਛੋਟੀ ਜਿਹੀ ਗੱਲ ਨਹੀਂ। ਇਹਦੇ ਕਾਰਨ ਕੀ ਸਨ? ਉਸ ਸੱਚ ਦੀ ਆਵਾਜ਼ ਨੇ ਜੇ ਕੋਈ ਜਨੇਊ ਪਾ ਕੇ ਪਖੰਡ ਕਰਦਾ ਤਾਂ ਉਸ ਆਵਾਜ਼ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਕਰ ਪਾਵੇ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਕਿਵੇਂ ਚੰਗੇ ਲੱਗੇਗੀ ਉਹ ਸੱਚਾਈ ਜਿਹੜਾ ਸੂਤ ਪਾ ਕੇ ਬੁਰਿਆਈ ਕਰ ਰਿਹਾ ਹੈ? ਉਸ ਸੱਚ ਦੀ ਆਵਾਜ਼ ਨੇ ਕਿਹਾ ਵਾਇਨ ਚੇਲੇ ਨੱਚਣ ਗੁਰ, ਚੇਲੇ ਸਾਜ਼ ਵਜਾਉਂਦੇ ਨੇ ਅਤੇ ਗੁਰੂ ਉਹਨਾਂ ਦੇ ਤਾਲ ਉੱਪਰ ਆਪਣੇ ਪੈਰਾਂ ਦੀ ਤਾਲ ਲਾ ਕੇ ਨੱਚਦੇ ਪਏ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੇ ਪਾਏ, ਵੇਖੇ ਲੋਕ ਸਹਿ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ। ਸੱਚ ਦੀ ਆਵਾਜ਼ ਨੇ ਕਿਹਾ ਕਿ ਕਾਦੀ ਕੂੜ ਬੋਲ ਮਲਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਹ ਜਾੜੇ ਕਾਂ ਬੰਦ। ਇੱਕ ਸੱਚ ਦੀ ਆਵਾਜ਼ ਸੀ, ਕੱਲਾ ਕਾਜ਼ੀ ਬ੍ਰਾਹਮਣ ਧਰਮ ਦੇ ਭੇਖ ਥੱਲੇ ਕੁਕਰਮ ਕਰਨ ਵਾਲਿਆਂ ਨੂੰ ਨਹੀਂ ਵਗਾ ਰਿਹਾ। ਬਾਬਾ ਜੀ ਨੇ ਇੱਕ ਹੋਰ ਆਵਾਜ਼ ਦਿੱਤੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ, ਉਹ ਕਿਵੇਂ ਬਰਦਾਸ਼ਤ ਕਰਨਗੇ ਇਸ ਘਰ ਦੇ ਸਾਹਿਬਜ਼ਾਦੇ, ਉਹ ਕਿਵੇਂ ਬਰਦਾਸ਼ਤ ਕਰਨਗੇ ਉਸ ਜੋਤ ਕਲਗੀਆਂ ਵਾਲੇ ਦੀ ਇਸ ਸੱਚ ਦੀ ਵੰਗਾਰ ਨੂੰ। ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਹ ਸ਼ਬਦ ਕਹਿਣੇ ਕਿ ਰਾਜਾ ਖੁਨਖਾਨ ਸ਼ੇਰ ਹੈ, ਇਹਦੇ ਅਹਿਲਕਾਰ ਮੁਕੱਦਮ ਅੱਗੇ ਕੁੱਤੇ ਨੇ, ਇਹਦੇ ਚਾਕਰ ਜਿਹੜੇ ਨੇ ਸ਼ੇਰ ਦੀਆਂ ਤਿੱਖੀਆਂ ਨੌਂਦਰਾਂ ਨੇ, ਕੁਝ ਮਾਸ ਪਰਜਾ ਦਾ ਹੱਕ ਰਾਜਾ ਖੋਹ ਕੇ ਖਾ ਜਾਂਦਾ ਅਤੇ ਕੁਝ ਕੁੱਤੇ ਪਿੱਛੋਂ ਆਉਂਦੇ ਨੇ, ਸੁੱਤਿਆਂ ਹੋਇਆਂ ਨੂੰ ਉਠਾ ਕੇ ਲੋਕਾਂ ਦਾ ਖੂਨ ਪੈ ਪੀਂਦੇ ਨੇ। ਇਹ ਸੱਚਾਈ ਸੀ। ਇਕੱਲਾ ਇਹ ਨਹੀਂ, ਜੇ ਹਿੰਦੁਸਤਾਨ 'ਤੇ ਹਮਲਾ ਹੋਇਆ, ਮੈਂ ਜਿਹੜੀ ਅਸਲ ਸ਼ੁਰੂਆਤ ਕਰਨੀ ਹੈ, ਹਜ਼ੂਰ ਅਹਿਮਦਾਬਾਦ ਗਏ, ਉੱਥੇ ਇੱਕ ਬੜੀ ਵੱਡੀ ਕ੍ਰਾਂਤੀ ਆਈ। ਜਿਹੜਾ ਪਿੰਡ ਤੋਂ ਬਾਹਰ ਇੱਕ ਕੁੱਲੀ ਬਣਾ ਕੇ ਬੈਠਦਾ ਅਤੇ ਵਕਤ ਦੇ ਲੋਕ ਜਿਹਨੂੰ ਸ਼ੂਦਰ ਕਹਿੰਦੇ ਨੇ, ਉਸ ਦੀ ਕੁੱਲੀ ਵਿੱਚ ਬਾਬੇ ਨਾਨਕ ਨੇ ਰੱਬੀ ਬਾਣੀ ਦਾ ਕੀਰਤਨ ਕੀਤਾ ਅਤੇ ਆਉਣ ਵਾਲੇ ਸਮੇਂ ਤੋਂ ਸੁਚੇਤ ਕਰਨ ਲਈ ਹਜ਼ੂਰ ਨੇ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਆਪਣੀ ਬਾਣੀ ਦੇ ਇੱਕ ਸ਼ਬਦ ਵਿੱਚ 7 ਵਾਰੀ ਆਵਾਜ਼ ਦੇ ਕੇ ਕਿਹਾ, ਵੇ ਲਾਲੋ, ਆਹ ਜੋ ਕੁਝ ਮੈਂ ਤੈਨੂੰ ਕਹਿ ਰਿਹਾ ਹਿੰਦੁਸਤਾਨ ਵਿੱਚ ਜ਼ਰੂਰ ਹੋਵੇਗਾ। ਉਹ ਕੀ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾਲੋ, ਅਤੇ ਜਿਨ੍ਹਾਂ ਦੇ ਜਿਸਮ ਅੱਜ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਲਾਲੋ ਦੇਖੀ ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸਮਾਲ ਸੀ ਬੋਲਾਂ, ਆਵਣ 78 ਜਾਨ 97 ਹੋਰ ਪੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਇਹ ਸੱਚ ਸੁਣਾਉਣ ਦਾ ਵੇਲਾ ਹੈ, ਇਹ ਸੱਚ ਦੀ ਗੱਲ ਕਰਨ ਦਾ ਵਕਤ ਹੈ। ਸੱਚਮੁੱਚ ਬਾਬਰ ਆਇਆ ਸਿਰਫ ਪੰਛੀ ਚਾਤ, ਬਾਬਰ ਨੇ ਹਮਲਾ ਕੀਤਾ, ਅਮੀਰ ਪਠਾਨ ਅਮੀਰ ਹਿੰਦੂ ਉਹ ਆਪਣੇ ਘਰਾਂ ਨੂੰ ਛੱਡ ਕੇ ਦੌੜ ਉੱਠੇ, ਹਵੇਲੀਆਂ ਵਿੱਚ ਰਹਿਣ ਵਾਲੇ ਬਾਹਰ ਪਿੰਡ ਦੀਆਂ ਜੂਆਂ ਤੋਂ ਬੈਠੇ ਨੇ, ਉਹ ਔਰਤਾਂ ਜਿਹੜੇ ਆਪਣੇ ਕੇਸਾਂ ਦੇ ਉੱਪਰ ਕਈ ਤਰ੍ਹਾਂ ਦੇ ਸ਼ਿੰਗਾਰ ਬਣਾਉਂਦੀਆਂ ਸਨ ਪ੍ਰਭਾਵਿਤ ਕਰਨ ਲਈ, ਉਹਨਾਂ ਦੇ ਕੇਸ ਕੈਂਚੀਆਂ ਨਾਲ ਕੱਟ ਦਿੱਤੇ ਗਏ, ਜਿਨ੍ਹਾਂ ਦੇ ਗਲੇ ਵਿੱਚ ਲੱਖਾਂ ਰੁਪਈਆਂ ਦੇ ਕੀਮਤੀ ਮੋਤੀਆਂ ਦੀਆਂ ਮਾਲਾ ਸਨ, ਉਹਨਾਂ ਮਾਲਾ ਨੂੰ ਹੀਰਿਆਂ ਮੋਤੀਆਂ ਦੇ ਖਾਰਾਂ ਨੂੰ ਤੋੜ ਕੇ ਬਾਬਰ ਦੇ ਸਿਪਾਹੀਆਂ ਨੇ ਉਹਨਾਂ ਔਰਤਾਂ ਦੇ ਗਲੇ ਵਿੱਚ ਆਪਣੀਆਂ ਰੱਸੀਆਂ ਪਾ ਦਿੱਤੀਆਂ। ਜਿਹੜੇ ਰਾਜਕੁੰਵਰ ਰੋਟੀ ਵੇਖ ਕੇ ਕਈ ਤਰ੍ਹਾਂ ਦੇ ਨੁਕਸ ਕੱਢਦੇ ਸਨ, ਅੱਜ ਉਹਨਾਂ ਰਾਜਕੁਵਾਰਾਂ ਨੂੰ ਰੋਟੀ ਵੀ ਨਸੀਬ ਨਹੀਂ ਹੋ ਰਹੀ। ਮੇਰੇ ਬਾਬੇ ਦੀ ਰਬਾਬ ਵੱਜੀ, ਜਿਹਨੇ ਕਿਹਾ ਸਲਾਲੋ ਆਹ ਕੁਝ ਖੋਣ ਵਾਲਾ ਹੈ, ਅਤੇ ਜਿੱਦਣ ਖੋ ਗਿਆ ਉਹਨੇ ਕਿਹਾ ਦੇਖ ਲਾਲੋ ਅੱਜ ਰੱਬ ਦੇ ਰੰਗ ਕਿ ਜਿਨ ਸਿਰ ਸੋਹਨ ਪੱਟੀਆਂ, ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ, ਗਲ ਵਿੱਚ ਆਵੈ ਧੂੜ, ਮਹਿਲਾਂ ਅੰਦਰ ਖੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈਂ ਵੇਸ, ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਖਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, 1 ਲੱਖ ਲੈਣ ਬਹਿਟੀਆਂ ਲੱਖ ਲੈਣ ਖੜੀਆਂ, ਗਰੀ ਸ਼ੁਹਾਰੇ ਖਾਂਦੀਆਂ ਮਾਨਣ ਸੇਜੜੀਆਂ, 3 ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ। ਬਾਬਾ ਇਹ ਹੋ ਕੀ ਗਿਆ? ਕਹਿਣ ਲੱਗੇ ਲਾਲੋ ਧਨ ਜੋਬਣ ਦੇ ਵੈਰੀ ਖੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪੱਤ ਗਵਾਏ, 1 ਜੋਬਨ ਦੂਜਾ ਰੁਪਈਆ। ਅਤੇ ਚੇਤੇ ਰੱਖਿਓ ਬਾਬਾ ਜੀ ਦਾ ਇਹ ਬਚਨ ਕਦੀ ਸਿੱਖ ਕੌਮ ਨਾ ਭੁੱਲੇ, ਜਿੰਨਾ ਰੁਪਈਆ ਵਧਿਆ ਉਹਨੇ ਸਾਡੇ ਬੰਦਿਆਂ ਵਿੱਚ ਐਬ ਵਧੇ, ਜਿੰਨਾ ਰੁਪਈਆ ਵਧਿਆ ਉਹਨੇ ਲੋਕਾਂ ਨੇ ਜਿਸਮ ਫਰੋਸ਼ੀ ਕੀਤੀ। ਖਿਮਾ ਕਰਿਓ, ਮੈਂ ਸ਼ਬਦ ਕੋਈ ਸਖਤ ਵਰਤੇ, ਜਿੰਨਾ ਧਨ ਵਧਿਆ ਉਸ ਧਨ ਨੇ ਗੁਰੂ ਵੀ ਭੁਲਾ ਦਿੱਤਾ। ਅਤੇ ਬਾਬੇ ਨੇ ਕਿਹਾ ਜਦੋਂ ਵੀ ਕੋਈ ਕੌਮ ਤਬਾਹ ਹੋਏਗੀ, ਜੇ ਧਨ ਅਤੇ ਜੋਬਨ ਦਾ ਮਾਣ ਕਰਕੇ ਰੱਬ ਨੂੰ ਭੁੱਲ ਜਾਏਗੀ, ਉਹਦੀ ਥਾਂ ਕੋਈ ਵੀ ਸਮਾਜ ਵਿੱਚ ਨਹੀਂ ਰਹੇਗੀ। ਧਨ ਜੋਬਨ ਦੇ ਵੈਰੀ ਖੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪੱਤ ਗਵਾਏ। ਥੋੜ੍ਹਾ ਜਿਹਾ ਚੱਲਿਓ, ਜੋਤ ਉਹੀ ਹੈ ਜਿਹੜੀ ਇੱਥੇ ਪੁੱਤਰ ਸ਼ਹੀਦ ਕਰਾਉਣ ਆਈ ਹੈ, ਉਸੇ ਜੋਤ ਦੇ ਮਾਲਕ ਨੇ ਜਿੱਥੋਂ ਸ਼ੁਰੂਆਤ ਹੈ। ਇਕੱਲਾ ਲੋਕਾਂ ਨੂੰ ਦੇਖ ਕੇ ਨਹੀਂ ਕਿਹਾ ਇਹਨਾਂ ਦੇ ਕੇਸ ਕੱਟੇ ਗਏ, ਇਕੱਲਾ ਇਹ ਨਹੀਂ ਕਿਹਾ ਜਿਨਕੇ ਬੰਕੇ ਘਰੀ ਨਾ ਆਇਆ ਤਿਨ ਕਿਉਂ ਰਹਿਣ ਵਿਖਾਣੀ, ਸਾਹਮਣੇ ਬਾਬਰ ਆ ਗਿਆ, ਇੱਧਰੋਂ ਮੇਰਾ ਬਾਬਾ ਆ ਗਿਆ। ਅਹਿਮਦਾਬਾਦ ਤੋਂ ਟੱਕਰ ਚੱਲੀਏ, ਆ ਜਿੱਥੇ ਤੁਸੀਂ ਧਰਤੀ 'ਤੇ ਬੈਠੇ ਹੋ ਇਹ ਪੁਸ਼ਤੈਨੀ ਟੱਕਰ ਹੈ, ਇੱਥੇ ਦਾਦੇ ਨਾਲ ਦਾਦਾ ਟੱਕਰਿਆ, ਇੱਥੇ ਪੋਤੇ ਨਾਲ ਪੋਤਾ ਟੱਕਰਿਆ। ਅਤੇ ਸੱਚਾਈ ਇਹ ਵੇ ਕਿ ਇਸ ਸੱਚ ਦੀ ਧਰਤੀ 'ਤੇ ਜਿੱਥੇ ਸੱਚ ਦੀ ਆਵਾਜ਼ ਬੁਲੰਦ ਹੋਈ, ਇੱਥੇ ਅਖੀਰ ਗੁਰੂ ਦੇ ਲਾਲਾਂ ਦੇ ਖੂਨ ਦੇ ਕਤਰੇ ਡਿੱਗੇ, ਇਹਨਾਂ ਖੂਨ ਦੇ ਕਤਰਿਆਂ ਨੇ ਬਾਬਰਕਿਆਂ ਦੀਆਂ ਜੜ੍ਹਾਂ ਪੱਟ ਕੇ ਰੱਖ ਦਿੱਤੀਆਂ। ਥੋੜ੍ਹਾ ਜਿਹਾ ਸ਼ਬਦਾਂ ਵੱਲ ਧਿਆਨ ਦਿਆ ਜੇ, ਬਾਬਰ ਸਾਹਮਣੇ ਆਇਆ, ਉੱਧਰੋਂ ਬਾਬਾ ਜੀ ਆ ਗਏ, ਧੰਨ ਗੁਰੂ ਨਾਨਕ ਸਾਹਿਬ। ਗੁਰੂ ਸਾਹਿਬ ਨੇ ਸ਼ਬਦ ਕੀ ਵਰਤਿਆ? ਬਾਣੀ ਹਜ਼ੂਰ ਦੀ ਸਦੀਵ ਕਾਲ ਲਈ ਸੱਚਾਈ ਹੈ, ਬਾਬਰਲੀ ਸ਼ਬਦ ਵਰਤਿਆ, ਉਹ ਜਮਦੂਤ, ਦੇਖੋ ਸ਼ਬਦ ਇਹ ਹੀ ਵਰਤਿਆ ਪਰਮਾਤਮਾ, ਬਾਬਰ ਜਮਦੂਤ ਬਣ ਕੇ ਆਇਆ ਹੈ। ਕਹਿਣ ਲੱਗੇ ਬਾਬਰ ਤੂੰ ਜਮ ਹੈ, ਤੇਰੇ ਛਪਾਈ ਖਲਕੇ ਕੁੱਤੇ ਨੇ ਜਿਨ੍ਹਾਂ ਨੇ ਰਤਨਾ ਵਰਗੇ ਸਰੀਰਾਂ ਨੂੰ ਨੋਚ ਕੇ ਰੱਖ ਦਿੱਤਾ ਹੈ। ਇਹ ਸ਼ਬਦ ਅਸੀਂ ਸਾਰੇ ਪੜ੍ਹਦੇ ਹਾਂ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ, ਮੁਗਲ ਚੜ੍ਹਾਇਆ ਜਮ ਕਰ ਜਮਦੂਤ ਬਣ ਕੇ, ਜਮ ਕਰ ਮੁਗਲ ਚੜ੍ਹਾਇਆ। ਅਤੇ ਉਹਦੇ ਵਿੱਚ ਇੱਕੋ ਤੁੱਕ ਅਸੀਂ ਹੋਰ ਲੈ ਲਈਏ, ਕਹਿਣ ਲੱਗੇ ਰਤਨ ਵਿਗਾੜ ਵਗੋਏ ਕੁੱਤੀ ਮੋਇਆ ਸਾਰ ਨਾ ਕਾਹੀ, ਉਹ ਤੇਰੇ ਛਪਾਈ ਖਲਕੇ ਕੁੱਤੇ ਆਏ ਜਿਨ੍ਹਾਂ ਨੇ ਰਤਨਾ ਵਰਗੇ ਸਰੀਰ ਜਿਹੜੇ ਨੇ ਉਹ ਚੀਰ ਸੁੱਟੇ, ਮੋਇਆਂ ਦੀਆਂ ਲਾਸ਼ਾਂ ਰੁਲਦੀਆਂ ਪਈਆਂ ਨੇ, ਕੋਈ ਉਹ ਮਰੇ ਹੋਏ ਸਰੀਰ ਸਾਂਭਣ ਵਾਲਾ ਨਹੀਂ। ਬਾਬੇ ਅਤੇ ਬਾਬਰ ਦੀ ਪਹਿਲੀ ਟੱਕਰ ਹੋਈ, ਭਾਵੇਂ ਜਨਮ ਸਾਖੀਆਂ ਨੇ ਕਈ ਸ਼ਬਦ ਕਹੇ ਨੇ, ਬਾਬਰ ਨੇ ਕਿਹਾ ਬਾਬਾ ਕੁਛ ਮੰਗ, ਇਹ ਵੀ ਸ਼ਬਦ ਕਹਿ। ਅਤੇ ਜਨਮ ਸਾਖੀ ਵਿੱਚ ਆਉਂਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਸਨ ਕਿ ਤੇਰੇ ਕੋਲੋਂ ਮੰਗਣ ਵਾਲਾ ਭਿਖਾਰੀ, ਤੂੰ ਖੁਦ ਭਿਖਾਰੀ, ਅਤੇ ਭਿਖਾਰੀਆਂ ਤੋਂ ਕਦੀ ਮੰਗਣਾ ਨਹੀਂ ਚਾਹੀਦਾ। ਖੈਰ, ਇਸ ਜੋਤ ਨੇ ਸੱਚ ਦੀ ਕਿਲੇ ਦੀ ਨੀਂਹ ਰੱਖੀ, ਬਰਾਬਰ ਬਰਾਬਰ ਹੀ ਗੱਲ ਬਣਦੀ ਪਈ। ਉੱਧਰ ਲੋਧੀ ਜਾਂਦੇ ਪਏ ਨੇ ਅਤੇ ਮੁਗਲ ਆਉਂਦੇ ਪਏ ਨੇ, ਇੱਧਰ ਗੁਰੂ ਨਾਨਕ ਸਾਹਿਬ ਨੇ ਸੱਚ ਦੇ ਕਿਲੇ ਦੀ ਨੀਂਹ ਰੱਖੀ। ਉਸ ਦੇ ਘਰ ਵਿੱਚ ਬਾਬਰ ਤੋਂ ਬਾਅਦ ਹਮਾਯੂ ਬੈਠਾ। ਦੇਖਿਓ, ਦੁਨੀਆ ਦੀ ਬਾਦਸ਼ਾਹਤ ਵਾਲੇ ਨੇ ਪਿਓ ਦੀ ਥਾਂ ਉਹਦਾ ਪੁੱਤਰ ਬੈਠ ਗਿਆ, ਪਰ ਇੱਥੇ ਨਵੀਂ ਕ੍ਰਾਂਤੀ ਆਈ, ਉੱਧਰ ਬਾਦਸ਼ਾਹ ਬੈਠਾ, ਇੱਥੇ ਕਰਤਾਰਪੁਰ ਪਾਤਸ਼ਾਹ ਬੈਠਾ। ਪਾਤਸ਼ਾਹ ਦੇ ਪੁੱਤਰ ਕੋਲ ਸਨ ਅਤੇ ਸੇਵਾਦਾਰ ਨੂੰ ਗੱਦੀ ਦੇ ਦਿੱਤੀ। ਉੱਧਰ ਹਮਾਯੂ ਨੂੰ ਮਿਲੀ, ਇੱਧਰ ਬਾਬਾ ਲਹਿਣਾ ਸਾਹਿਬ ਗੁਰੂ ਅੰਗਦ ਦੇਵ ਆ ਗਏ ਨੇ, ਉੱਧਰ ਹਮਾਯੂ ਤੋਂ ਬਾਅਦ ਅਕਬਰ ਆ ਗਿਆ, ਅਤੇ ਇੱਧਰ ਗੁਰੂ ਅੰਗਦ ਸਾਹਿਬ ਤੋਂ ਬਾਅਦ ਧੰਨ ਗੁਰੂ ਅਮਰਦਾਸ ਆ ਗਏ ਨੇ। ਅਕਬਰ ਗੁਰੂ ਦਰਬਾਰ 'ਚ ਆਇਆ, ਅਤੇ ਗੁਰੂ ਦਰਬਾਰ ਦੇ ਅਸੂਲ ਮੁਤਾਬਕ ਕਹਿ ਦਿੱਤਾ ਗਿਆ, ਜੇ ਸਾਨੂੰ ਮਿਲਣਾ ਚਾਹੁੰਦਾ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕ। ਉਹਨੇ ਪ੍ਰਸ਼ਾਦਾ ਛਕਿਆ, ਅਤੇ ਪ੍ਰਸ਼ਾਦਾ ਛਕ ਕੇ ਜਿਵੇਂ ਅਮੀਰ ਲੋਕ ਰਾਜੇ ਕਰਦੇ ਨੇ, ਮੈਂ ਲੰਗਰ ਦੇ ਨਾਮ ਜਗੀਰ ਲਾਈ। ਹਜ਼ੂਰ ਨੇ ਕਿਹਾ ਬਾਦਸ਼ਾਹਾਂ ਦੀਆਂ ਜਗੀਰਾਂ ਖਤਮ ਹੋ ਜਾਣਗੀਆਂ, ਇਹ ਲੰਗਰ ਗੁਰੂ ਦੀ ਸੰਗਤ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਦਾ, ਇਹ ਬਾਦਸ਼ਾਹਾਂ ਦੇ ਰੁਪਈਆਂ ਨਾਲ ਤੇ ਇਹਦਾ ਤੋਟਾ ਆ ਜਾਏਗਾ। ਸੱਚ ਦੇ ਪਾਤਸ਼ਾਹ ਨੇ। ਉਸ ਤੋਂ ਬਾਅਦ ਇੱਧਰ ਗੁਰੂ ਰਾਮਦਾਸ ਆਏ, ਦੂਸਰੇ ਪਾਸੇ ਜਹਾਂਗੀਰ ਆਉਂਦਾ ਪਿਆ ਹੈ। ਜਹਾਂਗੀਰ ਮਤਸਵੀ ਏ। ਗੁਰੂ ਰਾਮਦਾਸ ਤੋਂ ਬਾਅਦ ਅਸੀਂ ਦੇਖੀਏ, ਇੱਧਰ ਗੁਰੂ ਅਰਜਨ ਸਾਹਿਬ ਆ ਗਏ, ਉੱਧਰ ਜਹਾਂਗੀਰ ਕਾਇਮ ਹੈ। ਅੱਜ ਅਹਿਮਦਾਬਾਦ ਤੋਂ ਦੂਜੀ ਟੱਕਰ ਲਾਹੌਰ ਦੀ ਧਰਤੀ 'ਤੇ ਹੋਈ। ਬਾਬਰ ਕਿਆਂ ਵਿੱਚੋਂ ਜਹਾਂਗੀਰ ਆਇਆ, ਅਤੇ ਬਾਬੇ ਕਿਆਂ ਵਿੱਚੋਂ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਆਏ। ਮੈਂ ਸਿਰਫ ਜਿਸ ਤਰ੍ਹਾਂ ਪਹਿਲਾਂ ਸ਼ੁਰੂਆਤ ਕੀਤੀ ਸੀ, ਸਾਕਾ ਜਦੋਂ ਸ਼ਤਾਬੜੀਆਂ ਮਨਾਈ ਗਈ, ਉਸੇ ਹੀ ਹਿਸਾਬ ਨਾਲ ਬੇਨਤੀ ਕਰਨੀ ਚਾਹੁੰਦਾ। ਉੱਧਰ ਬਾਬਰ ਕਿਆਂ ਨੇ ਕਿਹਾ ਕਿ ਤਵੀ 'ਤੇ ਰੱਖ ਕੇ ਭੁੰਨ ਦਿਓ, ਸੀਸ ਵਿੱਚ ਰੇਤਾ ਪਾ ਦਿਓ, ਉਬਲਦੀ ਦੇਗ ਵਿੱਚ ਬਿਠਾ ਦਿਓ। ਬਾਬੇ ਕਿਆਂ ਨੇ ਕਿਹਾ ਤੈਨੂੰ ਪਤਾ ਨਹੀਂ ਜਿਨ੍ਹਾਂ ਦਾ ਇੱਕ ਇੱਕ ਸ਼ਬਦ ਤਪਦੇ ਹੋਏ ਕੜਾਏ ਸ਼ਾਂਤ ਕਰ ਸਕਦਾ, ਉਹਨੂੰ ਤੇਰੀ ਤੱਤੀ ਤਵੀ ਕਦੀ ਵੀ ਤਪਾ ਨਹੀਂ ਸਕੇਗੀ। ਹਜ਼ੂਰ ਨੂੰ 5 ਦਿਨ ਤਸੀਹੇ ਦਿੱਤੇ ਗਏ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ। ਮੈਂ ਤਾਂ ਇਹ ਸ਼ੁਰੂਆਤ ਕੀਤੀ ਕਿਉਂਕਿ ਗੁਰੂ ਅਰਜਨ ਦੇਵ ਦਾ ਹੀ ਖੂਨ ਇਸ ਗੜੀ ਵਿੱਚ ਆਇਆ ਹੈ, ਜੋਤ ਬਾਬੇ ਨਾਨਕ ਦੀ ਖੂਨ ਹੋਈ, ਤੱਤੀ ਤਵੀ 'ਤੇ ਤਪਾਇਆ, ਤਪਾਉਣ ਦਾ ਯਤਨ ਕੀਤਾ, ਸੀਸ ਵਿੱਚ ਰੇਤਾ ਪਾਇਆ, ਉਬਲਦੀ ਦੇਗ ਵਿੱਚ ਬਿਠਾਇਆ, ਪਰ ਗੁਰੂ ਅਰਜਨ ਸਾਹਿਬ ਦੀ ਰਸਨਾ ਤੋਂ ਬਚਨ ਸੀ, ਜੈਸੀ ਆਗਿਆ ਕੀਨੀ ਠਾਕੁਰ, ਤਿਸ 'ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਵਾਹੂ ਕੋ ਦੌਰਿਓ, ਆਗਿਆ ਮੈਂ ਭੂਖ, ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ। ਹਜ਼ੂਰ ਨੇ ਸ਼ਹਾਦਤ ਦਾ ਜਾਮ ਪੀਤਾ। ਇੱਧਰ ਜਹਾਂਗੀਰ ਝੰਝੋੜਿਆ ਗਿਆ ਅੰਦਰੋਂ, ਚੰਦੂ ਨੇ ਖੈਰ ਨਹੀਂ ਗੁਜ਼ਾਰੀ, ਚੇਤੇ ਰੱਖਿਓ ਸਾਰੇ ਇਕੱਠੇ ਤੁਰੇ ਆਉਂਦੇ ਨੇ। ਉੱਧਰ ਚੰਦੂ ਕੇ ਆ ਗਏ, ਚੰਦੂ ਕਿਆਂ ਨੇ ਪੂਰਾ ਜ਼ੋਰ ਲਾਇਆ ਤੱਤੀ ਤਵੀ 'ਤੇ ਬਿਠਾਉਣ 'ਤੇ। ਉੱਧਰ ਚੰਦੂ ਕਿਆਂ ਵਿੱਚੋਂ ਪਹਾੜੀ ਰਾਜੇ ਇੱਥੇ ਆ ਗਏ, ਅਤੇ ਬਾਬਰ ਕਿਆਂ ਵਿੱਚੋਂ ਵਜ਼ੀਰ ਖਾਂ ਅਤੇ ਜ਼ਬਰਦਸਤ ਖਾਂ ਆ ਗਏ। ਅੱਗੇ ਕੱਲ੍ਹ ਨੂੰ ਸਰਹੰਦ ਅਸੀਂ ਜਾਣੇ। ਚੰਦੂ ਕਿਆਂ ਵਿੱਚੋਂ ਸੁੱਚਾ ਆਨੰਦ ਆਇਆ, ਅਤੇ ਬਾਬਰ ਕਿਆਂ ਵਿੱਚੋਂ ਸ਼ਾਹ ਸਲਦੀਨ, ਸ਼ਾਸ਼ਲ ਬੇਗ ਅਤੇ ਵਾਸ਼ਲ ਬੇਗ ਜਲਾਦ ਅਤੇ ਵਜ਼ੀਰ ਖਾਂ ਆਏ। ਖੈਰ ਸਿਰਫ ਆਪਣਾ ਕੇਂਦਰ ਜੋ ਅਸੀਂ ਅੱਜ ਇਕੱਠੇ ਹੋਏ ਹਾਂ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕੁਰਬਾਨਾਂ ਬਹਿਣੀਆਂ, ਮੀਰੀ ਦੀ ਅਤੇ ਪੀਰੀ ਦੀ। ਅਕਾਲ ਤਖ਼ਤ ਦੀ ਹਜ਼ੂਰ ਨੇ ਸਿਰਜਣਾ ਕੀਤੀ, ਦਿੱਲੀ ਦਾ ਤਖ਼ਤ ਉਹਦੇ ਸਾਹਮਣੇ ਝੁਕਿਆ। ਦਿੱਲੀ ਦੇ ਤਖ਼ਤ ਦਾ ਬਾਦਸ਼ਾਹ, ਅੱਜ ਉਹਦੀ ਕਬਰ 'ਤੇ ਕੋਈ ਪਤਾ ਨਹੀਂ, ਜਹਾਂਗੀਰ ਦੀ ਕਬਰ 'ਤੇ ਕੋਈ ਸ਼ਮਿਆਨੇ ਨਾਲ ਛਾਂ ਕਰਨ ਵਾਲਾ ਨਹੀਂ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਤੋਂ ਇੱਕ ਆਵਾਜ਼ ਆ ਜਾਏ ਜਿਹਦੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ, ਉਹ ਆਵਾਜ਼ ਸੁਣਦਿਆਂ ਸਾਰ ਉਸ ਤਖ਼ਤ ਦੇ ਅੱਗੇ ਝੁਕ ਜਾਂਦਾ ਹੈ। ਜਹਾਂਗੀਰ ਦਾ ਤਖ਼ਤ ਕਿੱਥੇ ਗਿਆ? ਹਜ਼ੂਰ ਨੇ ਚਾਰ ਜੰਗਾਂ ਲੜੀਆਂ ਸ਼ਾਹਜਹਾਂ ਨਾਲ, ਚਾਰੇ ਜੰਗਾਂ ਜਿੱਤੀਆਂ, ਪੋਤੇ ਨੂੰ ਗੱਦੀ ਦਿੱਤੀ ਬਾਬੇ ਕਿਆਂ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਪੋਤੇ ਗੁਰੂ ਹਰਿ ਸਾਹਿਬ ਨੂੰ ਗੱਦੀ ਦਿੱਤੀ 2200 ਘੋੜ ਸਵਾਰ, ਪਰ ਨਾਲ ਕਿਹਾ ਬੇਟਾ ਜੰਗ ਕੋਈ ਨਹੀਂ ਕਰਨਾ, ਲੜਾਈ ਕੋਈ ਨਹੀਂ ਕਰਨੀ। ਗੁਰੂ ਹਰਿ ਸਾਹਿਬ ਉਹਨਾਂ ਦੇ ਵੇਲੇ ਸ਼ਾਹਜਹਾਂ ਤੋਂ ਬਾਅਦ ਇੱਧਰੋਂ ਔਰੰਗਜ਼ੇਬ ਆ ਰਿਹਾ, ਬਾਬੇ ਕਿਆਂ ਅਤੇ ਬਾਬਰ ਕਿਆਂ ਦੀ ਫਿਰ ਟੱਕਰ ਹੋਈ। ਰਾਮ ਰਾਏ ਗਏ ਪਰ ਥਿੜਕ ਗਏ, ਕਰਾਮਾਤ ਦੀ ਗੱਲ ਕਰਦਿਆਂ ਕਰਦਿਆਂ ਗੁਰੂ ਕੀ ਬਾਣੀ ਉੱਤੇ ਤਰਕ ਕਰ ਬੈਠੇ ਮੋਖਕ। ਬਾਬੇ ਕਿਆਂ ਨੇ ਕਿਹਾ ਨਹੀਂ, ਜਿਹੜਾ ਬਾਬੇ ਦੇ ਸ਼ਬਦ ਬਲੇਗਾ ਉਹਨੂੰ ਬਾਬੇ ਦੇ ਘਰ ਵਿੱਚ ਥਾਂ ਹੀ ਨਹੀਂ, ਭਾਵੇਂ ਉਹ ਖੂਨ ਦਾ ਰਿਸ਼ਤਾ ਕਿਉਂ ਨਾ ਹੋਵੇ। ਰਾਮ ਰਾਏ ਨੂੰ ਥਾਂ ਨਹੀਂ, ਬਾਬਰ ਕਿਆਂ ਨੇ, ਇੱਧਰ ਔਰੰਗਜ਼ੇਬ ਏ। ਗੁਰੂ ਹਰਿ ਸਾਹਿਬ ਨੇ ਗੱਦੀ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦੇ ਦਿੱਤੀ। ਔਰੰਗਜ਼ੇਬ ਨੇ ਜ਼ੋਰ ਲਾਇਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਪਹੁੰਚਦੇ ਨੇ, ਦਰਸ਼ਨਾਂ ਲਈ ਤਰਲੇ ਲਏ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕੋ ਗੱਲ ਕਹੀ, ਨਹਿ ਮਲੇਸ਼ ਕੋ ਦਰਸ਼ਨ ਦੇਣਾ, ਮਲੇਸ਼ ਨੂੰ ਦਰਸ਼ਨ ਨਹੀਂ ਦੇਣਾ, ਪਿਤਾ ਗੁਰੂ ਦਾ ਹੁਕਮ ਹੈ। ਉਹਨੇ ਕਿਹਾ ਜੇ ਦਰਸ਼ਨ ਨਹੀਂ ਦੇਣਾ ਮੇਰੇ ਬਾਰੇ ਚਾਰ ਅੱਖਰ ਲਿਖ ਦਿਓ, ਅਤੇ ਅਕਸਰ ਪਦਵੀ 'ਤੇ ਬੈਠਿਆਂ ਹੋਇਆਂ ਦੀ ਅੰਦਰ ਦੀ ਇਹ ਤੀਬਰ ਉੱਚਾ ਹੁੰਦੀ ਏ ਕਿ ਧਰਮ ਦੀ ਗੱਦੀ 'ਤੇ ਬੈਠੇ ਹੋਏ ਲੋਕਾਂ ਨੂੰ ਕਿਸੇ ਤਰੀਕੇ ਨਾਲ ਵਰਤਿਆ ਜਾਏ ਜੇ ਸਾਡੇ ਹੱਕ ਵਿੱਚ ਹਾਮੀ ਭਰ ਦੇਣ, ਤਾਂ ਲੋਕ ਕਹਿਣਗੇ ਬੜੇ ਵੱਡੇ ਧਰਮੀ ਨੇ। ਉਹਨੇ ਕਿਹਾ ਮੇਰੇ ਬਾਰੇ ਕੁਛ ਲਿਖੋ, ਮੇਰੇ ਬਾਰੇ ਕੁਛ ਬਚਨ ਕਰ ਦਿਓ। ਬਾਬਾ ਜੀ ਨੇ ਇੱਕੋ ਹੀ ਸਲੋਕ ਕਿਹਾ, ਕਿਆ ਖਾਧਾ ਕਿਆ ਪੈਦਾ ਹੋਏ, ਜਾਂ ਮਨ ਨਾ ਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਣ ਸਭੇ ਟੋਲ ਵਿਨਾਸ਼। ਤੇਰਾ ਰਾਜ ਭਾਗ, ਤੇਰਾ ਖਾਣਾ ਪੀਣਾ, ਤੇਰੇ ਹਾਥੀ, ਤੇਰੇ ਘੋੜੇ, ਤੇਰੀਆਂ ਫੌਜਾਂ ਕਿਸੇ ਅਰਥ ਨਹੀਂ ਜੇ ਤੇਰੇ ਅੰਦਰ ਸੱਚਾਈ ਨਹੀਂ। ਜਿਸ ਗੁਰੂ ਹਰਕ੍ਰਿਸ਼ਨ ਸਾਹਿਬ ਨੇ 8ਵੇਂ ਜਾਮੇ 'ਚ ਜਿਸ ਜੋਤ ਨੇ ਕਿਹਾ ਕਿ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼, 10ਵੇਂ ਜਾਮੇ ਵਿੱਚ ਜ਼ਫਰਨਾਮੇ ਦੀ ਗੱਲ ਅਸੀਂ ਅੱਗੇ ਕਰਾਂਗੇ, ਇਹੀ ਕਿਹਾ ਨਾ ਇਮਾਂ ਪ੍ਰਸਤੀ, ਨਾ ਉਹ ਜਾਏ ਦੀ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀ, ਤੇਰੇ ਤੋਂ ਵੱਡਾ ਬੇਈਮਾਨ ਬੰਦਾ ਹੀ ਕੋਈ ਨਹੀਂ ਔਰੰਗਜ਼ੇਬ, ਤੇਰਾ ਤਾਂ ਇਮਾਨ ਹੀ ਨਹੀਂ। ਇੱਧਰ ਬਾਬੇ ਕਿਆਂ ਵਿੱਚੋਂ ਬਾਬਾ ਬਕਾਲੇ ਗੁਰੂ ਤੇਗ ਬਹਾਦਰ ਪ੍ਰਗਟ ਹੋ ਗਏ। ਔਰੰਗਜ਼ੇਬ ਨੇ ਫਿਰ ਅਖੀਰ ਕਰ ਦਿੱਤੀ ਬਾਬੇ ਕੇ ਅਤੇ ਬਾਬਰ ਕੇ। ਲਾਹੌਰ ਤੋਂ ਬਾਅਦ ਦਿੱਲੀ ਫਿਰ ਚਾਂਦਨੀ ਚੌਂਕ ਵਿੱਚ ਟੱਕਰੇ। ਸ਼ਬਦਾਂ ਵੱਲ ਧਿਆਨ ਦਿਓ, ਮੈਂ ਸ਼ਬਦ ਵੈਸੇ ਟੱਕਰ ਵਰਤ ਲਏ। ਬਾਬੇ ਕਿਆਂ ਵਿੱਚੋਂ ਗੁਰੂ ਤੇਗ ਬਹਾਦਰ ਆਏ ਅਤੇ ਬਾਬਰ ਕਿਆਂ ਵਿੱਚੋਂ ਔਰੰਗਜ਼ੇਬ ਹੈ। ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਤਿੰਨ ਹੀ ਗੱਲਾਂ ਕਹੀਆਂ, ਕਰਾਮਾਤ ਦਿਖਾਓ, ਕਾਜ਼ੀਆਂ ਕਿਹਾ, ਜਾਂ ਇਸਲਾਮ ਕਬੂਲ ਕਰੋ ਨਹੀਂ ਤਾਂ ਸਾਹਮਣੇ ਮੌਤ ਹੈ। ਜਲਾਦ ਨੇ ਕਿਹਾ ਮੇਰਾ ਨਾਮ ਜਲਾਲੂਦੀਨ ਹੈ, ਮੈਂ ਸਮਾਣੇ ਦਾ ਰਹਿਣ ਵਾਲਾ, ਮੇਰਾ ਬਾਪ ਵੀ ਜਲਾਦ, ਮੇਰਾ ਦਾਦਾ ਵੀ ਜਲਾਦ। ਕਾਜ਼ੀ ਨੇ ਅਬਦੁਲ ਵਾਹਬ ਨੇ ਕਿਹਾ ਸ਼ਾਇਦ ਤੁਹਾਨੂੰ ਪਤਾ ਨਹੀਂ, ਮੈਂ ਖਾਨਦਾਨੀ ਕਾਜ਼ੀ ਹਾਂ, ਅਸੀਂ ਕਈ ਪੁਸ਼ਤਾਂ ਤੋਂ ਇਸ ਦਰਬਾਰ ਦੇ ਕਾਜ਼ੀ ਖਾਂ। ਅਤੇ ਦਰੋਗਾ ਅਬਦੁੱਲਾ ਉਹਨੇ ਕਿਹਾ ਮੈਂ ਖਾਨਦਾਨੀ ਦਰੋਗਾ ਵਾਂ। ਅਤੇ ਗੁਰੂ ਨੇ ਹੱਸ ਕੇ ਕਿਹਾ, ਕਹਿਣ ਲੱਗੇ ਤੂੰ ਖਾਨਦਾਨੀ ਕਾਜ਼ੀ, ਤੂੰ ਖਾਨਦਾਨੀ ਦਰੋਗਾ, ਇਹ ਖਾਨਦਾਨੀ ਜਲਾਦ, ਮੈਂ ਖਾਨਦਾਨੀ ਸ਼ਹੀਦ ਖਾਂ, ਮੇਰਾ ਦਾਦਾ ਵੀ ਸ਼ਹੀਦ ਹੈ, ਆਉਣ ਵਾਲਾ ਵਕਤ ਆਵੇਗਾ ਮੇਰੇ ਪੋਤੇ ਵੀ ਸ਼ਹੀਦ ਹੋਣਗੇ। ਉੱਥੇ ਉਰਦੂ ਦੇ ਇੱਕ ਸ਼ਾਇਰ ਨੇ ਲਿਖਿਆ ਕਿ ਮੇਰੇ ਅਜਦਾਦ ਸੇ ਮਿਲਾ ਹੈ ਮੁਝਕੋ ਵਿਰਸਾ ਸ਼ਹਾਦਤ ਕਾ, ਤੁਸੀਂ ਤਾਂ ਪੁਸ਼ਤੈਨੀ ਝੂਠੇ ਫੈਸਲੇ ਕਰਦੇ ਹੋ, ਮੇਰਾ ਦਾਦਾ ਵੀ ਸ਼ਹੀਦ ਹੈ, ਮੇਰੇ ਅਜ਼ਦਾਦ ਸੇ ਮੁਝਕੋ ਮਿਲਾ ਹੈ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੀ ਜਾਗੀਰ ਹੈ ਜਾਮੇ ਸ਼ਹਾਦਤ ਕੀ। ਸਾਹਿਬ ਗੁਰੂ ਤੇਗ ਬਹਾਦਰ ਸ਼ਹੀਦ ਹੋਏ। ਸਿਰ ਮੈਂ ਸੰਖੇਪ ਜੀ ਇੱਕ ਬੇਨਤੀ ਕਰ ਦੇਣਾ, ਇਹ ਵੀ ਅਦੁੱਤੀ ਇਤਿਹਾਸ ਸ਼ਹਾਦਤ ਹੈ। ਕਿਵੇਂ? ਇੱਕ ਜਿਸਮ ਦਾ ਸੰਸਕਾਰ ਦੋ ਥਾਵਾਂ 'ਤੇ ਹੁੰਦਾ ਪਿਆ। ਧੜ ਦਾ ਸੰਸਕਾਰ 11 ਨਵੰਬਰ 1675 ਨੂੰ ਦਿੱਲੀ ਹੋ ਰਿਹਾ, ਅਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ 4-5 ਦਿਨ ਬਾਅਦ ਹੁੰਦਾ ਪਿਆ ਹੈ। ਪਿਤਾ ਦਾ ਸੀਸ ਦੇਖਿਆ ਗੁਰੂ ਗੋਬਿੰਦ ਰਾਏ ਨੇ, ਅਤੇ ਉੱਥੇ ਉਹ ਸਿੱਖ ਜਿਹਨੇ ਸ਼ਹਾਦਤ ਦਾ ਜਾਮ ਹਜ਼ੂਰ ਦੇ ਨਾਲ ਪੀਤਾ, ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਜਿਹੜੇ ਬਣੇ, ਹਜ਼ੂਰ ਨੇ ਸੀਨੇ ਨਾਲ ਲਾ ਕੇ ਕਿਹਾ, ਰੰਗਰੇਟੇ ਗੁਰੂ ਕੇ ਬੇਟੇ। ਉੱਥੇ ਇਤਿਹਾਸ ਨੇ ਕਿਹਾ, ਪੁੱਛਿਆ ਸਿੱਖ, ਕਹਿਣ ਲੱਗੇ ਮਹਾਰਾਜ ਕੋਈ ਦਿਸਿਆ ਥੋੜ੍ਹਾ? ਹਜ਼ੂਰ ਨੇ ਕਿਹਾ, ਇਹੋ ਜਿਹਾ ਪੰਥ ਸਾਜਾਂਗਾ ਕਿ ਕਰੋੜਾਂ ਵਿੱਚੋਂ ਖਲੋਤੇ ਹੋਏ ਦੀਆਂ ਝਲਕਾਂ ਪੈਣਗੀਆਂ, ਬਾਬੇ ਨਾਨਕ ਦਾ ਸਿੱਖ ਹੈ। ਬਾਬੇ ਕਿਆਂ ਅਤੇ ਬਾਬਰ ਕਿਆਂ ਦੀ ਹੁਣ ਟੱਕਰ ਰੋਜ਼ ਦੀ ਖੋ ਗਈ, ਧਿਆਨ ਦਿਆ ਜੇ। ਹਜ਼ੂਰ ਦੀ ਸ਼ਹਾਦਤ ਤੋਂ ਬਾਅਦ ਪੰਗਾਣੀ ਦਾ ਯੁੱਧ ਹੋਇਆ, ਉਹ ਕੇਵਲ ਪਹਾੜੀ ਰਾਜਿਆਂ ਨਾਲ ਸੀ। ਕਲਗੀਧਰ ਜੀ ਨੇ ਉਸ ਯੁੱਧ ਨੂੰ ਜਿੱਤਿਆ, ਭੂਆ ਦੇ ਪੁੱਤਰ ਸ਼ਹੀਦ ਹੋਏ, ਸਿੱਖ ਸ਼ਹੀਦ ਹੋਏ, ਪੀਰ ਬੁੱਧੂ ਸ਼ਾਹ ਦੇ ਪੁੱਤਰ ਸ਼ਹੀਦ ਹੋਏ। ਅਤੇ ਉਸ ਸ਼ਹਾਦਤ, ਉਸ ਜਿੱਤ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਭਾਈ ਜੀਤ ਮੇਰੀ ਕਿਰਪਾ ਕਾਲ ਘੇਰੀ। ਉੱਧਰ ਜਿੱਤੇ, ਇੱਧਰ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਇਆ। ਸ਼ਬਦਾਂ ਵੱਲ ਧਿਆਨ ਦਿਓ ਜਿੱਥੇ ਮੈਂ ਆਉਣਾ ਚਾਹੁੰਦਾ। ਬਾਬਾ ਅਜੀਤ ਸਿੰਘ ਜੀ ਹਜ਼ੂਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹੇ, ਪਹਾੜੀਆਂ ਨੂੰ ਸ਼ਾਇਦ ਭੁੱਲ ਗਿਆ, ਅਹਿਸਾਨ ਫਰਮੋਸ਼ ਨਿਕਲੇ, ਇਹਨਾਂ ਨੂੰ ਗਵਾਲੀਅਰ ਦਾ ਕਿਲਾ ਭੁੱਲ ਗਿਆ, ਜਿਹੜਾ ਭੀਮ ਚੰਦ ਗੁਰੂ ਜੀ ਦੇ ਖੂਨ ਦਾ ਪਿਆਸਾ ਬਣਿਆ, ਜਿਹਦਾ ਪੁੱਤਰ ਅਜਮੇਰ ਚੰਦ ਇਸ ਗੜੀ ਨੂੰ ਘੇਰਾ ਪਾਉਣ ਵਾਸਤੇ ਆਇਆ, ਉਸ ਭੀਮ ਚੰਦ ਦੇ ਖੂਨ ਨੂੰ ਸ਼ਾਇਦ ਭੁੱਲ ਗਿਆ। ਇਹਨਾਂ ਦੇ ਵੱਡੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪੱਲੂ ਪਕੜਾ ਕੇ, ਆਪਣੇ ਚੋਲੇ ਦੀ ਕਲੀ ਪਕੜਾ ਕੇ ਗਵਾਲੀਅਰ ਦੇ ਕਿਲੇ ਤੋਂ ਕੈਦ ਤੋਂ ਮੁਕਤ ਕਰਾਇਆ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜੰਗੀ ਅਭਿਆਸ ਸ਼ੁਰੂ ਕੀਤੇ। ਰਤਨ ਰਾਏ ਨੇ ਪ੍ਰਸਾਦੀ ਹਾਥੀ ਭੇਟ ਕੀਤਾ, 5 ਕਲਾ ਸ਼ਸਤਰ ਭੇਟ ਕੀਤਾ, ਸਿਰ ਪੰਛੀ ਚਾਤ ਹੈ, ਡਿਟੇਲ ਨਹੀਂ। ਹਜ਼ੂਰ ਦੇ ਦਰ 'ਤੇ ਕੀਮਤੀ ਘੋੜੇ, ਕੀਮਤੀ ਸ਼ਸਤਰ ਆਉਣ ਲੱਗੇ, ਹਕੂਮਤ ਨੂੰ ਬਿਲਕੁਲ ਭਾਇਆ ਨਹੀਂ। ਇੱਕ ਪਾਸੇ ਦਿੱਲੀ ਦਾ ਬਾਦਸ਼ਾਹ ਹੈ, ਦੂਜੇ ਪਾਸੇ ਦਿਲਾਂ 'ਤੇ ਰਾਜ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈ। ਦਿੱਲੀ ਦੇ ਬਾਦਸ਼ਾਹ ਦੇ ਚੌਰ ਬਰਦਾਰ ਉਹ ਰੁਪਈਏ ਲੈਂਦੇ ਨੇ, ਮਜ਼ਦੂਰੀ ਕਰਕੇ ਉਸ ਬਾਦਸ਼ਾਹ ਦੇ ਸਿਰ 'ਤੇ ਚੌਰ ਕਰਦੇ ਨੇ, ਪਰ ਪਾਤਸ਼ਾਹ ਦੇ ਸਾਹਮਣੇ ਤਾਂ ਪ੍ਰਸਾਦੀ ਹਾਥੀ ਖਲੋਤਾ, ਮਜ਼ਦੂਰੀ ਕੋਈ ਨਹੀਂ ਲੈਂਦਾ। ਉਹ ਗੁਰੂ ਦੇ ਪ੍ਰੇਮ ਦਾ ਕੁੱਠਾ ਆਪਣੀ ਸੁੰਡ ਵਿੱਚ ਪਕੜ ਕੇ ਚੌਰ ਕਲਗੀ ਵਾਲੇ ਦੇ ਸੀਸ ਉੱਪਰ ਚੌਰ ਪਿਆ ਕਰਦਾ ਹੈ। ਬਰਦਾਸ਼ਤ ਹੋਵੇਗਾ ਹਕੂਮਤ ਤੋਂ ਕਿ ਜਿਹਦੇ ਸੀਸ ਉੱਪਰ ਹਾਥੀ ਵੀ ਚੌਰ ਕਰਨ, ਜਿਹਦੇ ਚਰਨਾਂ ਨੂੰ ਪ੍ਰਸਾਦੀ ਹਾਥੀ ਧੋਵੇ, ਜਿਹਦੇ ਚਰਨਾਂ ਨੂੰ ਸੁੰਡ ਵਿੱਚ ਬਸਤਰ ਲੈ ਕੇ ਚਰਨ ਸਾਫ਼ ਕਰੇ, ਗੁਰੂ ਗੋਬਿੰਦ ਸਿੰਘ ਤੀਰ ਛੱਡਣ ਅਤੇ ਪਹਿਚਾਣ ਕੇ ਲਿਆਵੇ, ਬਾਦਸ਼ਾਹ ਕਿਵੇਂ ਬਰਦਾਸ਼ਤ ਕਰਨਗੇ ਰਾਜੇ ਕਿ ਇੰਨਾ ਕੀਮਤੀ ਸਮਾਨ ਇੱਕ ਫਕੀਰ ਦੇ ਘਰ ਵਿੱਚ ਹੋਣਾ ਚਾਹੀਦਾ ਹੈ? ਇਹ ਕਿਵੇਂ ਬਰਦਾਸ਼ਤ ਕਰਨਗੇ ਇਹਦੇ ਘਰ ਵਿੱਚ ਇਹ ਸਮਾਨ ਹੋਵੇ? ਭੀਮ ਚੰਦ ਨੇ ਕਲਾ ਜਗਾਈ, ਮੁੱਖ ਦੀ ਗੱਲ ਕੀ, ਉਹ ਵਕਤ ਆਇਆ, ਅੰਮ੍ਰਿਤ ਦੀ ਦਾਤ ਦਿੱਤੀ ਗਈ, 4 ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਵਕਤ ਆ ਗਿਆ ਜਿਸ ਘੜੀ ਦੇ ਸੰਬੰਧ ਵਿੱਚ ਆਪਾਂ ਇਕੱਠੇ ਹਾਂ। ਔਰੰਗਜ਼ੇਬ ਨੂੰ ਪਹਾੜੀ ਰਾਜਿਆਂ ਨੇ ਕਿਹਾ, ਤੂੰ ਦੱਖਣ ਦੀ ਧਰਤੀ ਵੱਲ ਤੁਰਿਆ ਫਿਰਨਾ, ਸ਼ਿਕਾਇਤਾਂ ਸਨ ਕਿ ਦੇਖ ਇਸ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਨਗਾਰੇ ਵਜਾਉਂਦੇ ਨੇ, ਉਹਨੇ ਬਾਜ ਰੱਖੇ, ਉਹਦੇ ਕੋਲ ਸ਼ਸਤਰ ਨੇ, ਉਹਦੇ ਕੋਲ ਘੋੜੇ ਨੇ, ਉਹ ਕਿਸੇ ਦੀ ਪਰਵਾਹ ਨਹੀਂ ਮੰਨਦੇ ਉਹਦੇ ਸਿੱਖ। ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਂ ਅਤੇ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾਂ ਤੇ ਪਹਾੜੀ ਰਾਜਿਆਂ ਨਾਲ ਹੋਰ ਵੀ ਫੌਜ ਮਿਲਾ ਕੇ ਇੱਕੋ ਗੱਲ ਕੀ ਆਨੰਦਪੁਰ ਨੂੰ ਘੇਰਾ ਪਾਇਆ ਜਾਏ, ਕਿਸੇ ਵੀ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਝੁਕਾਇਆ ਜਾਏ, ਹਕੂਮਤ ਦੀ ਈਨ ਮੰਨਣ। ਘੇਰਾ ਪਾਇਆ ਗਿਆ, ਮਈ ਦੇ ਮਹੀਨੇ ਵਿੱਚ ਘੇਰਾ ਪਿਆ, ਜਿਸ ਦਿਨ ਸੰਬੰਧੀ ਆਪਾਂ ਆਏ ਹਾਂ। ਇਸ ਘੇਰੇ ਵਿੱਚ ਬਹੁਤ ਕੁਛ ਹੋਇਆ, ਨਾਕਾਬੰਦੀ ਕਰ ਦਿੱਤੀ ਗਈ, ਸਿੱਖ ਰਾਤ ਨੂੰ ਉੱਠ ਕੇ ਹਮਲੇ ਕਰਦੇ ਰਹੇ। ਜਦੋਂ ਅੱਤ ਜ਼ੁਲਮ ਦੀ ਇੰਤਹਾ, ਚਾਰ ਚਫੇਰਿਓਂ ਘੇਰਾ, ਚੋਜੀ ਪ੍ਰੀਤਮ ਨੇ ਆਨੰਦਪੁਰ ਤੋਂ ਲਿਖਾਰੀ ਤੋਰ ਦਿੱਤੇ, ਕਵੀ ਤੋਰ ਦਿੱਤੇ, ਜਿਨ੍ਹਾਂ ਲੋਕਾਂ ਦੇ ਪਰਿਵਾਰ ਸਨ ਉਹਨਾਂ ਦੇ ਪਰਿਵਾਰ ਤੋਰ ਦਿੱਤੇ। ਪਰ ਮਾਣ ਕਰੋ ਧੰਨ ਗੁਰੂ ਗੋਬਿੰਦ ਸਿੰਘ 'ਤੇ, ਆਪਣਾ ਲਖ ਅਤੇ ਜਿਗਰ, ਕੋਈ ਪੁੱਤਰ ਕੋਈ ਮਹਿਲ ਬਾਹਰ ਨਹੀਂ ਤੋਰਿਆ, ਕਿਉਂਕਿ ਜਿਸ ਨੇ ਅਗਵਾਈ ਕਰਨੀ ਹੈ ਉਹ ਆਪਣੇ ਪੁੱਤਰਾਂ ਨੂੰ ਰਣ ਤੱਤੇ ਵਿੱਚ ਆਪਣੇ ਨਾਲ ਲੈ ਕੇ ਚੱਲੇਗਾ। ਸਮਾਂ ਲੰਘਦਾ ਗਿਆ, ਘੇਰਾ ਵੱਡਾ ਹੁੰਦਾ ਗਿਆ, ਸਰਦੀ ਦੀ ਰੁੱਤ ਆ ਗਈ, ਇੱਧਰ ਘੇਰਾ ਪਾਉਣ ਵਾਲੇ ਵੀ ਥੱਕ ਚੁੱਕੇ ਸਨ ਕਿੰਨਾ ਕੁ ਸਮਾਂ। ਫਿਰ ਇਹਨਾਂ ਨੇ ਚਾਲਾਂ ਚੱਲੀਆਂ, ਕਦੀ ਗਾਂ ਦੀ ਕਸਮ ਖਾਧੀ, ਕਦੀ ਕੁਰਾਨ ਦੀ ਕਸਮ ਖਾਧੀ। ਇੱਕੋ ਗੱਲ ਕਹੀ, ਤੁਸੀਂ ਆਨੰਦਪੁਰ ਛੱਡ ਦਿਓ, ਕਈ ਸਿੱਖਾਂ ਨੇ ਵੀ ਕਿਹਾ। ਪਰ ਸੱਚ ਜੋ ਭਾਈ ਸਾਹਿਬ ਨੇ ਪਹਿਲਾ ਸ਼ਬਦ ਪੜ੍ਹਿਆ ਬੜਾ ਢੁੱਕਵਾਂ ਸੀ, ਕਿ ਜੇ ਸੁੱਖ ਦੇਹ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਆਨੰਦਪੁਰ ਸਾਹਿਬ ਦੇ ਕਿਲ੍ਹੇ ਅਤੇ ਚਮਕੌਰ ਦੀ ਗੜੀ ਇਹਨਾਂ ਸ਼ਬਦਾਂ ਦੇ ਅਰਥ ਕਰਦੀ ਹੈ। ਇਹ ਪ੍ਰੈਕਟੀਕਲ ਨੇ। ਪ੍ਰਸਾਦੀ ਖਾਤੀ, ਤੜਫ ਕੇ ਪ੍ਰਾਣ ਤਿਆਗ ਗਿਆ ਭੁੱਖ ਨਾਲ। ਸਿੱਖ ਭੁੱਖ ਨਾਲ ਕਈ ਚਲਾਣਾ ਕਰ ਗਏ। ਅਖੀਰ ਅਤੇ ਮੁੱਕਦੀ ਗੱਲ ਕੀ, ਕੁਰਾਨ ਦੀਆਂ ਕਸਮਾਂ 'ਤੇ ਸਿੱਖਾਂ ਨੇ ਕਿਹਾ, ਮਹਾਰਾਜ ਇਹ ਇੰਨਾ ਕੁਛ ਕਹਿ ਰਹੇ ਨੇ। ਹਜ਼ੂਰ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ 6 ਪੋਹ ਦੀ ਰਾਤ ਨੂੰ ਛੱਡਣ ਦਾ ਸ਼ਾਮ ਨੂੰ ਫੈਸਲਾ ਕੀਤਾ ਹੈ। 7 ਅਤੇ 8 ਪੋਹ ਦੀ ਜੰਗ ਬਣਦੀ, ਜੋ ਇੱਥੇ ਆਪ ਜੀ ਨੇ ਇਤਿਹਾਸ ਲਿਖਿਆ ਵੀ ਹੈ। 7 ਦੀ ਸ਼ਾਮ ਨੂੰ, ਭਾਵੇਂ ਕੁਛ ਕੁ ਤਰੀਕਾਂ ਦਾ ਫਰਕ ਜ਼ਰੂਰ ਹੈ, ਪਰ ਅਸੀਂ ਤੱਤ ਭਾਵ ਸਿਧਾਂਤ ਨੂੰ ਲੈਣਾ ਹੈ। ਹਜ਼ੂਰ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ ਹੈ। ਪਿਤਾ ਜੀ ਦਾ ਜਿੱਥੇ ਸੀਸ ਦਾ ਸੰਸਕਾਰ ਕੀਤਾ, ਉਸ ਅਸਥਾਨ 'ਤੇ ਸਜਦਾ ਕੀਤਾ ਹੈ। ਤੁਰ ਲੱਗਿਆਂ ਇੱਕ ਉਦਾਸੀ ਸਨ ਭਾਈ ਗੁਰਬਖਸ਼, ਕਹਿਣ ਲੱਗੇ, ਅਸੀਂ ਚੱਲੇ ਹਾਂ, ਵੇਖੋ ਆਪਣੇ ਪਿਤਾ ਦਾ ਵਸਾਇਆ ਸ਼ਹਿਰ, ਕੁਰਾਨ ਦੀ ਕਸਮ ਦਾ ਭਰੋਸਾ, ਅਸੀਂ ਚੱਲੇ ਹਾਂ। ਪਿਤਾ ਜੀ ਦੇ ਅਸਥਾਨ 'ਤੇ ਦੀਵਾ ਬੱਤੀ ਕਰਦੇ ਰਹਿਣਾ, ਇਸ ਅਸਥਾਨ 'ਤੇ ਝਾੜੂ ਲਾਉਣਾ, ਸੇਵਾ ਕਰਨੀ। ਗੁਰਬਖਸ਼ ਉਦਾਸੀ ਨੇ ਕਿਹਾ, ਮਹਾਰਾਜ ਆਪ ਚੱਲੇ ਹੋ, ਆਪ ਜੀ ਤੋਂ ਬਾਅਦ ਇਹ ਪਹਾੜੀਏ, ਇਹ ਮੁਗਲ, ਇਹ ਫੌਜ ਕੀ ਕਰੇਗੀ? ਆਨੰਦਪੁਰ ਦਾ ਹਾਲ ਕਿਵੇਂ? ਅਸੀਂ ਤਾਂ ਆਪਣੇ ਜਿਉਂਦੇ ਜੀ ਯਤਨ ਕਰਾਂਗੇ ਇਸ ਥਾਂ ਦੀ ਸੰਭਾਲ ਦਾ। ਅੱਗੇ ਮਹਾਰਾਜ ਜੀ ਨੇ ਕਿਹਾ, ਵਕਤ ਆਏਗਾ, ਘੇਰਾ ਪਾਉਣ ਵਾਲਾ ਕੋਈ ਨਹੀਂ ਦਿਸੇਗਾ, ਇਹਦੇ ਘਰ ਘਰ ਉੱਤੇ ਨਿਸ਼ਾਨ ਝੁਲਿਆ ਕਰਨਗੇ। ਆਨੰਦਪੁਰ ਸਾਹਿਬ, ਹਜ਼ੂਰ ਨੇ ਉਸ ਆਨੰਦਪੁਰ ਸਾਹਿਬ ਨੂੰ ਛੱਡਿਆ ਅਤੇ ਕਾਫਲਾ ਕਿਵੇਂ ਬਣਾਇਆ? ਅੱਗੇ ਪਿਆਰੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਲੱਗੇ। ਥੋੜ੍ਹਾ ਜਿਹਾ ਸੁਰਤ ਨੂੰ ਟਿਕਾ ਕੇ ਦਰਸ਼ਨ ਕਰੋ। ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਕਾਫਲੇ ਦੇ ਅੱਗੇ ਲੱਗੇ, ਵਿਚਕਾਰ ਕਲਗੀ ਵਾਲੇ ਨੂੰ ਰੱਖਿਆ ਸਿੱਖਾਂ ਨੇ। ਦੇਖੋ ਸਿੱਖਾਂ ਦੇ ਅੰਦਰ ਦੀ ਭਾਵਨਾ, ਜਿਹੜਾ ਸ਼ਬਦ ਪੜਿਆ ਨਾ, ਇਹਦੇ ਵੀ ਅਰਥ ਅਸੀਂ ਕਰਨੇ ਹਾਂ ਕਿ ਗੁਰਸਿੱਖਾਂ ਕੀ ਹਰ ਧੂੜ ਦੇ ਖੰ ਪਾਪੀ ਪੀਗਤ ਪਾਹੇ। ਮੁਸੀਬਤ ਵੇਲੇ ਆਪਣੇ ਸਾਥ ਛੱਡ ਜਾਂਦੇ, ਜੇ ਖੂਨ ਦੇ ਰਿਸ਼ਤੇ ਵੀ ਦਗੇ ਦੇ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ, ਕੀ ਘੋਲ ਕੇ ਰਹਿਮਤਾਂ ਪਿਆ ਦਿੱਤੀਆਂ ਕਿ ਤੇਰੇ ਚਰਨਾਂ ਵਿੱਚੋਂ ਫਿਦਾ ਹੋਣ ਵਾਲੇ ਤੇਰੇ ਸਾਹਮਣੇ ਅੱਗੇ ਕਾਫਲੇ ਦੇ ਚੁਲਦੇ ਪਏ, ਅਤੇ ਚੱਲਦੇ ਵੀ ਉਹ ਪਏ ਨੇ ਜਿਨ੍ਹਾਂ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ। ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅੱਗੇ ਚੱਲੇ, ਹਜ਼ੂਰ ਵਿਚਕਾਰ ਨੇ। ਹਜ਼ੂਰ ਦੇ ਮਹਿਲ, ਸਾਡੇ ਸਤਿਕਾਰਯੋਗ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਅਤੇ ਸਤਿਗੁਰੂ ਜੀ ਦੇ ਸਨਮਾਨਯੋਗ ਮਾਤਾ, ਮਾਤਾ ਗੁਜਰੀ ਜੀ, ਦੋਨੋਂ ਛੋਟੇ ਸਾਹਿਬਜ਼ਾਦੇ ਮਾਤਾ ਜੀ ਦੇ ਨਾਲ ਘੋੜੇ ਉੱਤੇ ਨੇ, ਦੋਨੋਂ ਪੋਤੇ। ਆਨੰਦਪੁਰ ਸਾਹਿਬ ਨੂੰ ਛੱਡਿਆ ਅਤੇ ਕਾਫਲੇ ਦੇ ਪਿੱਛੇ ਧੰਨ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੇ। ਭਾਈ ਮਨੀ ਸਿੰਘ ਜੀ ਦੇ ਪੁੱਤਰ ਭਾਈ ਉਦੈ ਸਿੰਘ ਜੀ ਨੇ। ਮੈਂ ਇੱਥੋਂ ਸਿਰਫ ਸੰਖੇਪ ਜਿਹਾ ਤੁਰ ਕੇ ਸਰਸਾ ਤੋਂ ਸਿਰਫ ਚਮਕੌਰ ਵੱਲ ਆਉਣਾ ਚਾਹੁੰਦਾ, ਚਮਕੌਰ ਸਾਹਿਬ ਜੀ ਸ਼ਬਦ ਵਰਤਾਂ, ਇਸ ਥਾਂ 'ਤੇ ਆਉਣਾ ਚਾਹੁੰਦਾ। ਭਾਵੇਂ ਦੀ ਵਿਚਾਰ ਕੱਲ੍ਹ ਨੂੰ ਸਰਹੰਦ ਵੀ ਕੀਤੀ ਜਾਏਗੀ ਸਰਸਾ ਦੇ ਮੁਤੱਲਕ, ਪਰ ਸਮੇਂ ਦੀ ਹਿਸਾਬ ਨਾਲ ਮੈਂ ਇਸ ਸਾਕੇ ਨੂੰ ਜ਼ਰੂਰ ਅਰਜ਼ ਕਰਨਾ ਚਾਹੁੰਦਾ। ਸਰਹੰਦ ਦੀ ਦਾਸਤਾਨ ਵੱਖਰੀ ਹੈ, ਉਹ ਸਰਸਾ ਨਾਲ ਜੁੜੇਗੀ। ਸਰਸਾ ਪਾਰ ਕੀਤੀ, ਉਸ ਤੇਜ਼ ਨਦੀ ਦੇ ਪਾਣੀ ਨੇ, ਸਰਸਾ ਦੇ ਬਹਾਵ ਨੇ ਚੋਜੀ ਪ੍ਰੀਤਮ ਦਾ ਨੌ ਮਨ ਦਾ ਵਿਦਿਆ ਸਾਗਰ ਗ੍ਰੰਥ, ਜਿਹਦੇ ਵਿੱਚ ਹਜ਼ੂਰ ਦੇ ਪਵਿੱਤਰ ਬਚਨ ਕਵੀਆਂ ਦੀ ਰਚਨਾ ਸੀ, ਉਹ ਪਾਣੀ ਰੋੜ ਕੇ ਲੈ ਗਿਆ। ਪਿਆਰੇ ਸਿੱਖ, ਉਹਨਾਂ ਨੂੰ ਪਾਣੀ ਰੋੜ ਲੱਗਿਆ। ਜਿਵੇਂ ਭਾਈ ਸਾਹਿਬ ਨੇ ਦੱਸਿਆ, ਬਿਜਲੀ ਚਮਕੇ, ਬੱਦਲ ਗਰਜੇ, ਅੱਗੇ ਸਰਸਾ ਮੂੰਹ ਖੋਲ ਕੇ ਬੈਠੀ ਹੈ ਖੂਨੀ, ਪਿੱਛੇ ਮੁਲਖਈਆ ਚੜ ਕੇ ਆ ਰਿਹਾ, ਉੱਤੇ ਬੱਦਲ ਗਰਜਦਾ ਪਿਆ, ਅਤੇ ਵਿੱਚ ਕਲਗੀ ਵਾਲਾ ਸੱਚੇ ਪਾਤਸ਼ਾਹ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਪਿਆ ਹੈ। ਹਜ਼ੂਰ ਨੇ ਸਰਸਾ ਪਾਰ ਕੀਤੀ, ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਅਤੇ ਮੇਰੀ ਇੱਕ ਬੇਨਤੀ, ਜੇ 6 ਪੋਹ ਤੋਂ ਲੈ ਕੇ ਖਾਸ ਕਰਕੇ ਆਹ ਦਿਨ ਸ਼ੁਰੂ ਹੋ ਗਿਆ, ਜਿਵੇਂ ਭਾਈ ਸਾਹਿਬ ਨੇ ਕਿਹਾ 13 ਪੋਹ, 14 ਪੋਹ, ਇਹ ਸਾਰਾ ਹੀ ਮਹੀਨਾ ਕਿਤੇ ਕਲਗੀ ਵਾਲੇ ਦੀਆਂ ਬਖਸ਼ਾਂ ਅਤੇ ਉਹਦੇ ਪਰਉਪਕਾਰ ਚੇਤੇ ਕਰੀਏ, ਸ਼ਾਇਦ ਜੋ ਸ਼ਬਦ ਪੜ੍ਹਿਆ ਗੁਰੂ ਗੋਬਿੰਦ ਸਿੰਘ ਸਾਨੂੰ ਗਲੇ ਨਾਲ ਲਾ ਲਵੇ। ਹਜ਼ੂਰ ਨੇ ਸਰਸਾ ਪਾਰ ਕਰਦਿਆਂ, ਪਰਿਵਾਰ ਤਿੰਨ ਹਿੱਸੇ ਸਨ, ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਦੇ ਨਾਲ ਨੇ, ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਜਾਂਦੇ ਪਏ ਨੇ, ਹਜ਼ੂਰ ਨੇ ਪਹਿਲਾਂ ਹੀ ਕਹਿ ਦਿੱਤਾ ਜੇ ਵਿਛੜ ਗਏ ਤਾਂ, ਵੱਡੇ ਸਾਹਿਬਜ਼ਾਦੇ ਸਿੱਖ, ਗੁਰੂ ਕੇ ਪੰਜ ਪਿਆਰੇ, ਉਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਸਰਕਾਰ ਸੱਚੇ ਪਾਤਸ਼ਾਹ ਕਿਰਪਾਲੂ ਦੇ ਨਾਲ ਚੱਲੇ ਨੇ। ਆਪ ਜੀ ਨੇ ਤਵਾਰੀਖ ਦੇ ਉਹ ਪੰਨੇ ਵੀ ਲਿਖੇ ਨੇ, ਤੁਸੀਂ ਤਵੱਜੋ ਦਿਆ ਜੇ ਗੁਰਮੁਖੋ, ਲਿਖਿਆ ਵੀ ਹੈ ਗੜੀ ਸਾਹਿਬ ਵਿੱਚ, ਹਜ਼ੂਰ ਜਿੰਨਾ ਜਿੰਨਾ ਰਾਹਾਂ ਤੋਂ ਲੰਘ ਕੇ ਆਏ। ਇੱਧਰ ਸ਼ਾਮ ਢਲਦੀ ਪਈ ਹੈ, ਜਿੱਥੇ ਅਸੀਂ ਬੈਠੇ ਹਾਂ ਸੱਚ ਇਵੇਂ ਗੜੀ ਵਿੱਚ ਮੱਥਾ ਟੇਕ ਕੇ ਆਇਆ, ਅੰਦਰ ਰਿਹਾ ਨਹੀਂ, ਬੜਾ ਯਤਨ ਕੀਤਾ ਰੋਕਣ ਨੂੰ, ਗੜੀ ਨੂੰ ਦੇਖਿਆ, ਮਨ ਨੇ ਕਿਹਾ ਜੇ ਤੂੰ ਕੱਚੀਆਂ ਗੜੀਆਂ ਵਿੱਚ ਨਾ ਆਉਂਦਾ ਤਾਂ ਅੱਜ ਸਾਡੇ ਘਰ ਦੀਆਂ ਅਟਾਰੀਆਂ ਕਿੱਥੇ ਹੋਣੀਆਂ ਸਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸ਼ਾਮ ਪੈਂਦੀ ਪਈ ਹੈ ਅਤੇ ਦੇਖੋ ਸ਼ਹੀਦ ਸਦੀਵ ਘਰ ਰਹਿੰਦੇ ਨੇ, ਸ਼ਹੀਦ ਕਿਤੇ ਜਾਂਦੇ ਨਹੀਂ, ਸ਼ਹੀਦਾਂ ਦਾ ਵਾਸਾ ਕਰਮ ਖੰਡ ਵਿੱਚ ਹੈ। ਠੀਕ ਹੈ, ਵਕਤੀ ਤੌਰ 'ਤੇ ਤਲਵਾਰਾਂ ਤੀਰ ਉਹਨਾਂ ਨੂੰ ਕੱਟਦੇ ਨੇ, ਪਰ ਜਿਸਮ ਕੱਟਣ ਦੇ ਬਾਵਜੂਦ ਵੀ ਸ਼ਹੀਦ ਜਿਉਂਦੇ ਰਹਿੰਦੇ ਨੇ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ। ਹਜ਼ੂਰ, ਸ਼ਾਮ ਪੈਂਦੀ ਪਈ ਹੈ, ਆਪ ਨੂੰ ਪਤਾ ਹੈ ਦੋ ਭਰਾਵਾਂ ਦੀ ਗੜੀ ਤੁਸੀਂ ਇਤਿਹਾਸ ਲਿਖਿਆ ਹੈ। ਹਜ਼ੂਰ ਨੇ ਗੜੀ ਨੂੰ ਦੇਖਿਆ, ਸਿੱਖ ਨਾਲ ਨੇ, ਸਾਹਿਬਜ਼ਾਦੇ ਨਾਲ ਨੇ, ਜਿਵੇਂ ਇਤਿਹਾਸ ਲਿਖਿਆ ਇੱਥੋਂ ਦਾ, ਗੜੀ ਵਿੱਚ ਪ੍ਰਵੇਸ਼ ਕੀਤੇ ਨੇ। ਭਾਵੇਂ ਤਵਾਰੀ ਕਹਿੰਦੀ ਇੱਕ ਭਰਾ ਨੇ ਅੱਧਾ ਹਿੱਸਾ ਦਿੱਤਾ, ਗੱਲ ਕੀ, ਹਜ਼ੂਰ ਗੜੀ ਵਿੱਚ ਪ੍ਰਵੇਸ਼ ਕੀਤੇ ਅਤੇ ਗੜੀ ਨੂੰ ਵੇਖ ਕੇ ਮੁਸਕਰਾਏ ਨੇ, ਅਤੇ ਅੱਜ ਅਸੀਂ ਉਸ ਥਾਂ 'ਤੇ ਬੈਠੇ ਹਾਂ ਜਿਵੇਂ ਭਾਈ ਸਾਹਿਬ ਨੇ ਕਿਹਾ। ਉਦੋਂ ਕੋਈ ਵੀ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨ ਵਾਲਾ ਬਾਹਰ ਨਹੀਂ ਸੀ। ਭਾਈ ਵੀਰ ਸਿੰਘ ਉਹਨਾਂ ਨੇ ਦਸਮ ਗੁਰੂ ਚਮਤਕਾਰ 'ਚ ਲਿਖਿਆ ਹੈ ਕਿ ਇਸ ਸਾਕੇ ਵਿੱਚ, ਇਸ ਗੜੀ ਦੇ ਘੇਰੇ ਵਿੱਚ ਇੱਕ ਬੰਦਾ ਸਿਪਾਹੀ ਸ਼ਾਮਿਲ ਹੋਇਆ, ਉਹਨੇ ਕਿਹਾ ਸੀ ਕਿ ਸਾਨੂੰ ਤਾਂ ਪਤਾ ਹੀ ਨਾ ਲੱਗਾ ਗੜੀ ਦਾ, ਇੰਨਾ ਮੁਲਖਈਆ ਸੀ, ਅਸੀਂ ਚਮਕੌਰ ਤੋਂ 12 ਕੋਹ ਦੂਰ ਸਾਂ। ਕਿੰਨੀ ਕੁ ਦੁਨੀਆ ਹੋਵੇਗੀ, ਖਲਕਤ ਹੋਵੇਗੀ। ਹਜ਼ੂਰ ਗੜੀ ਦੇ ਵਿੱਚ ਪ੍ਰਵੇਸ਼ ਕੀਤਾ, ਗੜੀ ਦੀਆਂ ਦੀਵਾਰਾਂ ਨੂੰ ਦੇਖਿਆ, ਇੱਕ ਮਮਟੀ ਸੀ ਉੱਤੇ ਜੋ ਅਸੀਂ ਪੜ੍ਹਿਆ, ਹੋ ਸਕਦਾ ਬਜ਼ੁਰਗਾਂ ਨੇ, ਚਮਕੌਰ ਸਾਹਿਬ ਰਹਿਣ ਵਾਲਿਆਂ ਨੇ ਦੇਖਿਆ ਹੋਣਾ। ਹਜ਼ੂਰ ਨੇ ਉਸ ਅਟਾਰੀ ਨੂੰ ਦੇਖਿਆ, ਗੜੀ ਦੇਖ ਕੇ ਮੁਸਕਰਾਏ, ਖੁਸ਼ ਹੋਏ ਅਤੇ ਪੁੱਛਿਆ, ਮਹਾਰਾਜ ਇਹ ਗੜੀ ਦੇਖ ਕੇ ਚਿਹਰੇ 'ਤੇ ਜਲਾਲ ਇਤਨਾ ਕਿਵੇਂ? ਅਤੇ ਚੋਜੀ ਪ੍ਰੀਤਮ ਨੇ ਜਿਹੜੇ ਸ਼ਬਦ ਕਹੇ ਮੈਂ ਕੁਛ ਕਵੀਆਂ ਦੀ ਕੁਝ ਬਾਣੀ ਵਿੱਚੋਂ ਕੁਝ ਇਤਿਹਾਸ ਵਿੱਚੋਂ ਇਕੱਠਾ ਕਰਕੇ ਆਪ ਜੀ ਦੀ ਸੇਵਾ ਕਰਨੀ ਹੈ। ਕਹਿਣ ਲੱਗਿਆ ਜੇ ਮੁਸਕਰਾਏ ਤਾਂ ਹਾਂ ਕਿ ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯੇ ਵੋਹੀ ਹੈ, ਜਿੱਥੇ ਪੁੱਤਰਾਂ ਨੂੰ ਵੱਡਿਆਂ ਹੁੰਦਿਆਂ ਦੇਖ ਕੇ ਰੋਜ਼ ਮੈਂ ਖੁਸ਼ ਹੁੰਦਾ ਸਾਂ, ਅਤੇ ਨਾਲੇ ਮੈਨੂੰ ਆ ਥਾਂ ਚੇਤੇ ਆਉਂਦੀ ਸੀ ਜਿੱਥੇ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ ਹੈ। ਜਿਸ ਖਿੱਤੇ ਮੇਂ ਕਹਿਤੇ ਥੇ ਹਮ ਆਨਾ ਯੇ ਵੋਹੀ ਹੈ, ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯੇ ਵੋਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵੋਹੀ ਹੈ, ਜਿਸ ਜਗ੍ਹਾ ਪੇ ਬੱਚੋਂ ਕੋ ਕਟਾਨਾ ਯੇ ਵੋਹੀ ਹੈ, ਮਿੱਟੀ ਕਹਿ ਦੇਤੀ ਹੈ ਠਿਕਾਨਾ ਯੇ ਵੋਹੀ ਹੈ। ਅੱਜ ਉਹ ਮੁਕਾਮ ਆ ਗਿਆ ਜਿਸ ਥਾਂ 'ਤੇ ਮੇਰੇ ਪੁੱਤਰਾਂ ਨੇ ਪਿਆਰਿਆਂ ਨੇ ਸਵੇਰੇ ਸ਼ਹਾਦਤ ਦਾ ਜਾਮ ਪੀਣਾ, ਉਹ ਰਾਤ ਆਉਣ ਵਾਲੀ ਏ। ਇਸ ਸਮਾਗਮ ਦਾ ਕੋਈ ਮਕਸਦ ਨਹੀਂ, ਗੁਰੂ ਦੀ ਹਜ਼ੂਰੀ 'ਚ ਸੱਚ ਕਹਿ ਰਿਹਾ, ਕੋਈ ਪੋਲੀਟੀਕਲ, ਕੋਈ ਖੌਮੇ, ਕੋਈ ਦੂਜੀ ਨਹੀਂ, ਸਿਰਫ ਇੱਕੋ ਹੀ ਸੀ, ਗੁਰੂ ਗੋਬਿੰਦ ਸਿੰਘ ਤੇਰੇ ਪੁੱਤਰਾਂ ਦੇ ਖੂਨ ਦੇ ਨਾਂ ਲੈ ਕੇ ਸਾਖੀਆਂ ਸੁਣਾ ਕੇ ਰੋਟੀਆਂ ਅਸੀਂ ਖਾਂਦੇ ਪਏ ਹਾਂ, ਕਿਰਪਾ ਕਰ ਤੇਰੇ ਪੁੱਤਰਾਂ ਦੇ ਖੂਨ ਵਾਲੀ ਧਰਤੀ ਨੂੰ ਸਜਦਾ ਕਰਨ ਦੀ ਦਾਤ ਦੇ ਦੇ, ਜੇ ਗੁਣ ਦਿੱਤਾ ਹੈ ਤਾਂ। ਹਜ਼ੂਰ ਨੇ ਸ਼ਾਮ ਦਾ ਵੇਲਾ ਸਿੱਖ ਕੋਲ ਬੈਠੇ ਨੇ, ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ, ਸੂਰਜ ਅਸਤ ਹੋ ਰਿਹਾ। ਕੁਝ ਤਵਾਰੀਖ ਦੇ ਪੰਨੇ ਕਹਿੰਦੇ ਨੇ ਕਿ ਭੋਜਨ ਛਕਾਇਆ ਗੜੀ ਵਾਲੇ ਨੇ ਕਹਿੰਦੇ ਨੇ, ਪਰ ਜ਼ਫਰਨਾਮਾ ਕਹਿੰਦਾ ਨੇ ਗੁਰਸਨਾ ਚੇ ਕਾਰੇ ਕੁਨਦ ਚਿਹਲ ਨਾਰ, ਭੁੱਖੇ ਸਨ, ਰੋਟੀ ਵੀ ਨਹੀਂ ਖਾਧੀ। ਜੇ ਜ਼ਫਰਨਾਮੇ ਨੂੰ ਦੇਖੀਏ ਤਾਂ ਭੁੱਖਣ ਭਾਣੇ ਸਿੱਖ, ਪੋਹ ਦੀ ਕਕਰੀਲੀ ਰਾਤ, ਸੱਤ ਪੋਹ, ਗੁਰਮੁਖੋ ਪੈਰਾਂ 'ਚ ਜੋੜੇ ਨਹੀਂ, ਕੰਡੇ 'ਤੇ ਰੋੜ ਝਾੜ ਕਿੰਨੇ ਕੁ ਪੈਰਾਂ ਨੂੰ ਛਿਲਦੇ ਸਨ, ਪਰ ਸਿਦਕ ਦੀ ਪਾਈ ਹੋਈ ਜੁੱਤੀ ਉਹਨਾਂ ਕੰਡਿਆਂ ਦੀ ਚੀਸ ਅੰਦਰ ਨਹੀਂ ਸੀ ਜਾਣ ਦਿੰਦੀ। ਪ੍ਰਸ਼ਾਦਾ ਕੋਲ ਨਹੀਂ ਸੀ, ਰੋਟੀ ਨਹੀਂ ਸੀ, ਪਰ ਗੁਰੂ ਦੇ ਭਾਣੇ 'ਤੇ ਸਿਦਕ ਦਾ ਭੋਜਨ ਇਹੋ ਜਿਹਾ ਛਕਿਆ, ਭੁੱਖਿਆਂ ਨੇ ਵੀ ਇਤਰਾਜ਼ ਨਹੀਂ ਸੀ ਕੀਤਾ, ਗੁਰੂ ਗੋਬਿੰਦ ਸਿੰਘ ਅੱਜ ਵੀ ਰੋਟੀ ਨਹੀਂ ਮਿਲੀ, ਤਨ 'ਤੇ ਬਸਤਰ ਕੋਈ ਨਹੀਂ, ਠੰਡ ਪੈਂਦੀ ਏ, ਸਿਦਕ ਦੇ ਇਹੋ ਜਿਹਾ ਬਸਤਰ ਓੜੇ ਸਨ, ਕਿਸੇ ਨਹੀਂ ਸੀ ਕਿਹਾ ਗੁਰੂ ਗੋਬਿੰਦ ਸਿੰਘ ਅੱਜ ਰਾਤ ਨੂੰ ਬਿਸਤਰਾ ਕਿੱਥੋਂ ਮਿਲੇਗਾ। ਸ਼ਾਮ ਚਮਕੌਰ ਦੀ ਗੜੀ ਵਿੱਚ ਹਜ਼ੂਰ ਨੇ ਰਹਿਰਾਜ ਸਾਹਿਬ ਜੀ ਦਾ ਪਾਠ ਸਮਾਪਤ ਕੀਤਾ, ਸ਼ਬਦ ਪੜੇ ਗਏ। ਸਿੰਘਾਂ ਦੇ ਮਨ 'ਚ ਆਇਆ ਕਿ ਅੱਜ ਤੱਕ ਚੋਜੀ ਪ੍ਰੀਤਮ ਆਨੰਦਪੁਰ ਸੋਹਣੀ ਸੇਜ 'ਤੇ ਸੌਂਦੇ ਸਨ, ਸਿਰਫ ਜਜ਼ਬਾਤ ਲਈ ਨਹੀਂ, ਇਹਨੂੰ ਮਹਿਸੂਸ ਕਰੀਏ, ਇਹ ਕੋਈ ਮਿਥਿਓਲੋਜੀ ਦੀ ਬਣਾਈ ਹੋਈ ਕਿਸੇ ਕਵੀ ਦੀ ਰਚਨਾ ਨਹੀਂ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਹਕੀਕਤ ਵਾਲੀ ਸਾਖੀ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਲਈ ਮਨ 'ਚ ਆਇਆ ਸੱਚੇ ਪਾਤਸ਼ਾਹ ਸਿੱਖਾਂ ਦੇ ਮਨ 'ਚ, ਅੱਗੇ ਸੋਹਣੀ ਸੇਜ 'ਤੇ ਸੌਂਦੇ ਸੋ, ਅੱਜ ਬਸਤਰ ਵੀ ਕੋਈ ਨਹੀਂ, ਅੱਜ ਕੀਮਤੀ ਸੇਜਾਂ ਵੀ ਕੋਈ ਨਹੀਂ, ਪਰ ਭਾਵਨਾ ਵਾਲਿਆਂ ਨੇ ਘੋੜਿਆਂ ਦੀਆਂ ਕਾਠੀਆਂ ਉਤਾਰੀਆਂ, ਘੋੜਿਆਂ ਦੀਆਂ ਕਾਠੀਆਂ ਥੱਲੇ ਪਾਏ ਹੋਏ ਬਸਤਰ ਉਤਾਰੇ ਅਤੇ ਚਮਕੌਰ ਦੀ ਗੜੀ ਵਿੱਚ ਜ਼ਮੀਨ ਦੇ ਉੱਤੇ ਵਿਛਾ ਦਿੱਤੇ। ਸਿੱਖ ਘੋੜਿਆਂ ਦੀਆਂ ਕਾਠੀਆਂ ਨੂੰ ਸਰਾਹਣਾ ਬਣਾਉਣ ਲੱਗੇ। ਹਜ਼ੂਰ ਦੇ ਲਈ ਇੱਕ ਇਤਿਹਾਸਕਾਰ ਕਹਿੰਦਾ ਅਟਾਰੀ ਵਿੱਚ ਸੋਹਣਾ ਆਸਣ ਲਾਇਆ, ਜੋ ਕੁਝ ਉਹਨਾਂ ਕੋਲ ਬਸਤਰ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਲਈ ਵਿਛਾ ਦਿੱਤੇ, ਸਾਹਿਬਜ਼ਾਦਿਆਂ ਲਈ ਵਿਛਾ ਦਿੱਤੇ, ਅਤੇ ਦੋ ਸੱਕੇ ਭਰਾ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ, ਲਿਖਿਆ ਭਾਵੇਂ ਇਤਿਹਾਸਕ ਨਾਮਾਂਤਰ ਹੈ ਕਾਠਾ ਸਿੰਘ, ਦੋਨਾਂ ਭਰਾਵਾਂ ਨੇ ਕਿਹਾ ਚੋਜੀ ਪ੍ਰੀਤਮ ਇੱਕ ਸੇਵਾ ਮੰਗਦੇ ਹਾਂ, ਚਮਕੌਰ ਦੀ ਗੜੀ ਦੇ ਮੁੱਖ ਦਰਵਾਜ਼ੇ ਦਾ ਪਹਿਰਾ ਸਾਨੂੰ ਦੇ ਦੇਵੋ, ਕਿੰਨਾ ਸਿਦਕ ਹੋਵੇਗਾ, ਆਪ ਜੀ ਵਿਸ਼ਰਾਮ ਕਰੋ, ਅਸੀਂ ਰਾਤ ਪਹਿਰਾ ਦਿੰਦੇ ਹਾਂ। ਸਤਿਗੁਰੂ ਦੇ ਲਾਲ ਕੋਲ, ਪਿਆਰੇ ਭਾਈ ਦਇਆ ਸਿੰਘ ਕੋਲ, ਉਹ ਰਾਤ ਕੈਸੇ ਬਤੀਤ ਹੋਈ ਹੋਵੇਗੀ, ਅਸੀਂ ਕਥਾ ਵਾਲੇ ਕੀਰਤਨੀਏ ਜਾਂ ਕਵੀਸ਼ਰ ਢਾਡੀ ਇੱਕ ਖਿੰਨ ਵਿੱਚ ਰਾਤ ਦੀ ਗੱਲ ਕਰ ਦਿਆਂਗੇ, ਪਰ ਕਦੀ ਦੇਖਿਓ ਰਾਤ ਕਿਵੇਂ ਲੰਘੀ ਹੋਵੇਗੀ, ਜਿਹਨੂੰ ਪਤਾ ਹੈ ਸਵੇਰੇ ਮੇਰੇ ਪੁੱਤਰਾਂ ਦਾ ਬੰਦ ਬੰਦ ਇਹਨਾਂ ਨੇ ਸ਼ਹੀਦ ਹੋਣਾ ਹੈ। ਉਸ ਰਾਤ ਦਾ ਜ਼ਿਕਰ ਇਤਿਹਾਸਕਾਰ ਇੱਕ ਨੇ ਕੀਤਾ, ਉਹਦੇ ਸ਼ੇਰ ਤੁਸੀਂ ਲਿਖੇ ਵੀ ਨੇ ਇੱਥੇ ਚਮਕੌਰ ਸਾਹਿਬ, ਅੱਲਾ ਯਾਰ ਖਾਂ ਜੋਗੀ, ਉਹਦਾ ਨਾਮ ਲੈਣਾ ਅਤ ਜ਼ਰੂਰੀ ਹੈ, ਕਿਉਂਕਿ ਉਹਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਅੱਖਰਾਂ ਵਿੱਚੋਂ ਵੀ ਪਾਣੀ ਦੇ ਅਥਰੂ ਨਿਕਲਦੇ ਨੇ, ਅਥਰੂ ਨਿਕਲਦੇ ਨੇ। ਉਹ ਕਹਿੰਦਾ ਹਜ਼ੂਰ ਰਾਤ ਨੂੰ ਆਪਣੇ ਆਸਣ 'ਤੇ ਬੈਠੇ ਨੇ, ਸਿੰਘ ਥੱਕੇ ਟੁੱਟੇ ਨੇ, ਸ਼ਹਾਦਤ ਤੋਂ ਪਹਿਲਾਂ ਦੀ ਰਾਤ ਵਿਸ਼ਰਾਮ ਪੈ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਪੁੱਤਰਾਂ ਨੂੰ ਦੇਖਦੇ ਨੇ, ਪਰ ਇਹਨੂੰ ਉਦਾਸੀਨਤਾ, ਢਹਿੰਦੀ ਕਲਾ ਜਾਂ ਕਿਤੇ ਕਮਜ਼ੋਰੀ ਵੱਲ ਨਾ ਲਿਜਾਣਾ। ਸੁਰਤ ਸ਼ਬਦ ਦੇ ਅਭਿਆਸੀਆਂ ਨੂੰ ਪਤਾ ਹੈ ਉਸ ਚੋਜੀ ਪ੍ਰੀਤਮ ਦੀ ਸੁਰਤ ਹਰ ਵੇਲੇ ਆਪਣੇ ਮਾਲਕ ਦੇ ਚਰਨਾਂ ਵਿੱਚ ਚੁਭੀ ਰਹੀ ਹੈ। ਇੱਧਰ ਸਿੱਖ ਪੁੱਤਰ ਵਿਸ਼ਰਾਮ ਕਰਦੇ ਨੇ, ਹਜ਼ੂਰ ਇਸ ਗੜੀ ਵਿੱਚ ਕਦੀ ਰਾਤ ਬੈਠ ਕੇ ਤਾਂ ਦੇਖੀਏ, ਕਦੀ ਮਹਿਸੂਸ ਕਰੀਓ ਰਾਤ ਜਦੋਂ ਚੋਜੀ ਪ੍ਰੀਤਮ ਬੈਠੇ ਜਮਾਨ ਸੀ ਕਿ ਜਦੋਂ ਹਜ਼ੂਰ ਬੈਠੇ ਨੇ ਉਸ ਰਾਤ ਸਤਿਗੁਰੂ ਨੇ ਕਰਤੇ ਪੁਰਖ ਦਾ ਸ਼ੁਕਰ ਕੀਤਾ। ਉਹ ਸ਼ੁਕਰ ਦੇ ਸ਼ਬਦ ਉਸਨੇ ਉਰਦੂ ਜ਼ਬਾਨ ਵਿੱਚ ਆਪਣੇ ਅੰਦਰ ਦੇ ਖਿਆਲਾਂ ਨਾਲ ਸਿਰਜੇ ਨੇ। ਉਹ ਲਿਖਦਾ ਕੁਛ ਲੇਟ ਗਏ ਖਾਕ ਪੇ ਜ਼ੀ ਪੋਸ਼ ਵਿਸ਼ਾ ਕਰ, ਮੈਂ ਅਰਥ ਵੀ ਨਾਲ ਸੰਖੇਪ ਜੇ ਕਰੀ ਜਾਂਗਾ। ਕੁਝ ਸਿੱਖ ਘੋੜਿਆਂ ਦੀਆਂ ਕਾਠੀਆਂ ਉੱਤੇ ਥੱਲੇ ਪਾਏ ਹੋਏ ਕੱਪੜੇ ਵਿਛਾ ਕੇ ਜ਼ਮੀਨ 'ਤੇ ਪੈ ਗਏ। ਕੁਛ ਲੇਟ ਗਏ ਖਾਕ ਪੇ ਜ਼ੀ ਪਾਸ਼ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ। ਗੋਬਿੰਦ ਵੀ ਸ਼ਬ ਬਾਸ ਹੋਵੇ, ਸ਼ਬ ਮੀਨਸ ਰਾਤ, ਬਾਸ ਦਰ 'ਤੇ ਟਿਕਣਾ। ਗੋਬਿੰਦ ਵੀ ਸ਼ਬ ਬਾਸ ਹੋਵੇ, ਖੈਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਇਹ ਗਰਦਨ ਝੁਕਾਉਣਾ ਢਹਿੰਦੀ ਕਲਾ ਨਹੀਂ, ਆਪਣੇ ਪ੍ਰੀਤਮ ਨਾਲ ਜੁੜੇ। ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ, ਖੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਗੁਰੂ ਗੋਬਿੰਦ ਸਿੰਘ ਧੁਨੀ ਵਿੱਚ ਕਹਿ ਰਹੇ ਨੇ ਮਾਲਕਾ ਸਿਰਫ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਅਤੇ ਇਹ ਸੱਚਾਈ ਹੈ, ਜਿਸ ਸਤਿਗੁਰੂ ਨੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਯਮੁਨਾ ਦੇ ਕਿਨਾਰੇ ਸ਼ਬਦ ਕਹਿ ਸਨ ਕਿ ਜ਼ਮੀਂ ਤੂੰ ਹੀ, ਜ਼ਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਜਤਸ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਈ ਵਾਰੀ ਪੁਕਾਰਿਆ। ਅੱਜ ਉਹ ਚੋਜੀ ਪ੍ਰੀਤਮ ਸ਼ਿਕਵੇ ਨਹੀਂ ਕਰਦਾ ਪਿਆ, ਅੱਜ ਵੀ ਤੂੰ ਤੂੰ ਕਹਿ ਕੇ ਸ਼ੁਕਰਾਨੇ ਕਰ ਰਿਹਾ ਹੈ। ਕੁਛ ਲੇਟ ਗਏ ਖਾਕ ਪੇ ਜ਼ੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਦੇਨੇ ਕੋਈ ਤਲਵਾਰ ਉਠਾ ਕਰ। ਗੋਬਿੰਦ ਵੀ ਸ਼ਬ ਬਾਸ ਹੋਵੇ, ਖੈਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ, ਖੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਜਿਹੜੀ ਰਾਤ ਥੋੜ੍ਹੀ ਜਿਹੀ ਲੰਘੀ, ਸਿੱਖ ਵਿਸ਼ਰਾਮ ਪੈ ਕਰਦੇ ਨੇ। ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਹਜ਼ੂਰ ਗੜੀ ਦੇ ਵਿੱਚ ਬਾਹਰ ਆ ਗਏ, ਅਸਮਾਨ ਵੱਲ ਦੇਖਿਆ। ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ, ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ। ਪਰਮਾਤਮਾ ਮੈਂ ਤੇਰੀ ਰਜ਼ਾ, ਤੇਰਾ ਸ਼ੁਕਰ ਕਰਨ ਲਈ ਰਾਤ ਜਾਗ ਰਿਹਾ, ਮੈਂ ਸ਼ਿਕਵੇ ਕਰਨ ਲਈ ਨਹੀਂ, ਤੇਰਾ ਸ਼ੁਕਰ, ਖੁਸ਼ ਹੂੰ ਤੇਰੀ ਰਜ਼ਾ ਮੇ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਖੈ ਮੌਲਾ, ਥੇ ਤੇਰੇ ਖੈ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵਹੀ ਖਾਲ ਹੈ ਹੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ। ਮੈਂ ਤੇਰਾ ਸ਼ੁਕਰ ਕਰਨ ਵਾਸਤੇ ਉੱਠਿਆ, ਕਦੀ ਗੁਰੂ ਗੋਬਿੰਦ ਸਿੰਘ ਦੀ ਜ਼ਬਾਨ ਵਿੱਚੋਂ ਸ਼ਿਕਵਾ ਨਹੀਂ ਨਿਕਲੇਗਾ, ਕਿਉਂਕਿ ਜਿਸ ਜੋਤ ਨੇ ਬਚਨ ਕਹੇ ਨੇ ਕਿ ਹੁਕਮ ਰਜ਼ਾਈ ਚੱਲਣਾ, ਜਿਸ ਜੋਤ ਨੇ ਕਿਹਾ ਜੋਤ ਉਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜਿਸ ਜੋਤ ਨੇ ਕਿਹਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋਤ ਇਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਸਾਈ ਗੱਲ ਚੰਗੀ ਦੀ ਗੱਲ ਹਜ਼ੂਰ ਰਾਤ ਕਰ ਰਹੇ ਨੇ। ਸੱਚੀ ਸਰਕਾਰ ਬਾਹਰ ਆਏ, ਉਸ ਦੇ ਖਿਆਲ ਇੰਨੇ ਜ਼ਬਰਦਸਤ ਨੇ, ਕੋਈ ਵੀ ਸਾਕਾ ਸੁਣਾਏ ਉਹਦੀ ਰਚਨਾ ਨੂੰ ਮਨਫੀ ਨਹੀਂ ਕਰ ਸਕਦਾ। ਉਹ ਕਹਿੰਦਾ ਹਜ਼ੂਰ ਤੁਰੇ ਅਤੇ ਮਦਨ ਸਿੰਘ ਕਾਠਾ ਸਿੰਘ ਦੋਨੋਂ ਭਰਾ ਦੇਖਦੇ ਨੇ ਹਜ਼ੂਰ ਬਾਹਰ ਨੇ, ਕੋਲ ਆਏ, ਨਮਸਕਾਰ ਕੀਤੀ। ਸਤਿਗੁਰੂ ਨੇ ਕਿਹਾ ਬੇਟਾ ਅੱਜ ਤੁਸੀਂ ਵੀ ਵਿਸ਼ਰਾਮ ਕਰ ਲਓ, ਅੱਜ ਤੁਸੀਂ ਵੀ ਆਰਾਮ ਕਰੋ, ਰਾਤ ਮੈਂ ਖਲੋ ਕੇ ਪਹਿਰਾ ਦੇਣਾ ਵਾਂ, ਮੈਂ ਤੁਹਾਡੀ ਰਖਵਾਲੀ ਕਰਨਾ ਵਾਂ। ਅਤੇ ਸੱਚਮੁੱਚ ਗੁਰੂ ਹੀ ਸਾਡਾ ਰੱਖ ਹੈ, ਕੋਈ ਬੰਦਾ ਰਾਖਾ ਨਹੀਂ। ਗੁਰੂ ਤਨ ਦੀ ਵੀ ਰਖਵਾਲੀ ਕਰਦਾ, ਗੁਰੂ ਮਨ ਦੀ ਵੀ ਰਖਵਾਲੀ ਕਰਦਾ, ਅਤੇ ਜਦੋਂ ਤਨ ਛੱਡ ਕੇ ਚਲਾ ਜਾਏ ਗੁਰੂ ਆਤਮਾ ਦੀ ਰਖਵਾਲੀ ਵੀ ਕਰਦਾ ਹੈ। ਬਾਬਾ ਜੀ ਨੇ ਕਿਹਾ ਗੁਰ ਕਾ ਬਚਨ ਬਸੈ ਜੀ ਨਾਲੇ, ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਧੰਨ ਗੁਰੂ ਗੋਬਿੰਦ ਸਿੰਘ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਕਹਿਣ ਲੱਗੇ ਮਹਾਰਾਜ ਆਪ ਜੀ ਵਿਸ਼ਰਾਮ। ਹਜ਼ੂਰ ਨੇ ਕਿਹਾ ਨਹੀਂ ਬੇਟਾ ਤੁਸੀਂ, ਮਹਾਰਾਜ ਕੱਲ੍ਹ ਨੂੰ। ਸਤਿਗੁਰੂ ਮੁਸਕਰਾਏ, ਕੱਲ੍ਹ ਨੂੰ ਇਤਿਹਾਸ ਦੇ ਪੰਨੇ ਬਦਲ ਜਾਣਗੇ, ਅਤੇ ਉਹ ਕੁਛ ਵਾਪਰੇਗਾ ਇਸ ਗੜੀ ਦੇ ਵਿੱਚੋਂ ਕਿ ਇਹ ਗੜੀ ਚਾਨਣ ਮਨਾਰਾ ਬਣੇਗੀ, ਅਤੇ ਸਿੱਖ ਇਹਨੂੰ ਦੇਖ ਕੇ ਨਮਸਕਾਰਾ ਕਰਿਆ ਕਰਨਗੇ। ਉਸ ਰਾਤ ਹਜ਼ੂਰ ਨੇ ਜਿਹੜੇ ਸਿੱਖਾਂ ਪ੍ਰਤੀ ਸ਼ਬਦ ਕਹੇ, ਉਹ ਬੰਦਾ ਗੁਰਬਾਣੀ ਦੀ ਰੋਸ਼ਨੀ 'ਚ ਮੈਂ ਅਰਥ ਕਰਾਂਗਾ। ਸਤਿਗੁਰੂ ਤੁਰੇ ਜਾਂਦੇ ਨੇ, ਰਾਤ ਦੇ ਵੇਲੇ ਸਿੱਖ ਸੁੱਤੇ ਨੇ, ਅਤੇ ਮਾਲਕ ਨੇ ਕੀ ਦੇਖਿਆ, ਘੋੜਿਆਂ ਦੀਆਂ ਕਾਠੀਆਂ ਤੋਂ ਸੀਸ ਖਿੱਲੇ ਨੇ, ਉਹਨਾਂ ਦੇ ਸਿਰਹਾਣੇ ਠੀਕ ਕੀਤੇ, ਕੇਸ ਝਾੜ ਕੇ ਉੱਪਰ ਕੇਸਕੀਆਂ ਸੋਹਣੀਆਂ ਬਣੀਆਂ। ਚੌਜੀ ਪ੍ਰੀਤਮ ਨੇ ਦੇਖਿਆ ਸੁੱਤਿਆਂ ਹੋਇਆਂ ਨੂੰ, ਵਾਹ ਸਿੱਖੋ ਤੁਹਾਨੂੰ ਯਾਦ ਨਾ ਆਈ ਆਪਣੇ ਪਰਿਵਾਰ ਦੀ, ਇਹਨੂੰ ਮਹਿਸੂਸ ਕਰੋ ਮੈਂ ਕਲਪਤ ਭਾਵਕਤਾ ਲਈ ਨਹੀਂ, ਕਿ ਜਿਹੜੇ ਸਵੇਰੇ ਜੰਗ ਵਿੱਚ ਸ਼ਹੀਦ ਹੋਣ ਲਈ ਬੈਠੇ ਨੇ ਉਹਨਾਂ ਦੇ ਮਾਪੇ ਨਹੀਂ, ਕਿ ਉਹਨਾਂ ਦੀ ਮਾਂ ਨਹੀਂ ਘਰ, ਕਿ ਉਹਨਾਂ ਦੇ ਪੁੱਤਰ ਨਹੀਂ ਘਰ, ਕਿ ਉਹਨਾਂ ਦੇ ਭਰਾ ਨਹੀਂ ਘਰ, ਕਿ ਉਹਨਾਂ ਦੀਆਂ ਛੋਟੀਆਂ ਧੀਆਂ ਬੇਟੀਆਂ ਨਹੀਂ ਘਰ। ਕਹਿਣ ਲੱਗੇ ਵਾਹ ਸਿੱਖੋ ਤੁਹਾਨੂੰ ਕੋਈ ਘਰ ਦਾ ਜੀ ਚੇਤੇ ਨਹੀਂ ਆਇਆ, ਕਿਸੇ ਜੀ ਦੇ ਚੇਤੇ ਨੇ ਮੋਹ ਨਹੀਂ ਪੈਦਾ ਕੀਤਾ, ਅੱਜ ਚਿੱਤ ਕਰਦਾ ਸਾਰੀ ਰਾਤ ਜਾਗ ਕੇ ਮੈਂ ਤੁਹਾਡੀ ਸੇਵਾ ਕਰਾਂ। ਹਜ਼ੂਰ ਨੇ ਸਿੱਖਾਂ ਨੂੰ ਆਹ ਹੀ ਧਰਤੀ ਅੱਜ ਅਸੀਂ ਬੈਠੇ ਹਾਂ, ਅਤੇ ਚੌਜੀ ਪ੍ਰੀਤਮ ਸਭ ਕੁਝ ਸਾਨੂੰ ਦੇਖ ਰਿਹਾ ਹੈ, ਸਾਹਿਬਜ਼ਾਦੇ ਸਾਨੂੰ ਦੇਖ ਰਹੇ ਨੇ। ਜਜ਼ਬਾਤ ਨਾ ਸਮਝਿਓ ਮੇਰੇ, ਘੱਟੋ ਘੱਟ ਹਜ਼ੂਰ ਦੇਖ ਰਹੇ ਨੇ ਕਿ ਜਿਸ ਧਰਤੀ 'ਤੇ 10 ਲੱਖ ਦਾ ਮੁਲਖਈਆ ਮੇਰੇ ਪੁੱਤਰਾਂ ਨੂੰ ਖਤਮ ਕਰਨ ਆਇਆ, ਮੈਨੂੰ ਖਤਮ ਕਰਨ ਆਇਆ, ਜਿਨ੍ਹਾਂ ਤੋਂ ਮੈਂ ਪੁੱਤਰ ਕੁਰਬਾਨ ਕੀਤੇ, ਅੱਜ ਹਜ਼ਾਰਾਂ ਮੇਰੇ ਪੁੱਤਰ ਮੈਨੂੰ ਸਿਜਦੇ ਕਰਨ ਆਏ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਸਿੱਖਾਂ ਵਿੱਚ ਵਿਚਰਦਿਆਂ ਉਹਨਾਂ ਦੇ ਸਾਫੇ ਕੇਸਕੀਆਂ ਬਣੀਆਂ, ਉਹਨਾਂ ਦੇ ਕੇਸ ਝਾੜੇ, ਜਦੋਂ ਹੱਥ ਦੇਖਿਆ ਕਿਰਪਾਨਾਂ ਚਲਾ ਚਲਾ ਕੇ ਜ਼ਖਮੀ ਨੇ, ਹੱਥ ਚੁੰਮੇ ਮੱਥੇ ਚੁੰਮੇ, ਅਤੇ ਜਦੋਂ ਸਿੱਖਾਂ ਦੇ ਪੈਰਾਂ ਦੀਆਂ ਤਲੀਆਂ ਪਾਟੀਆਂ ਦੇਖੀਆਂ, ਖੂਨ ਜੰਮੇ ਦੇਖੇ, ਹਜ਼ੂਰ ਨੇ ਉਹਨਾਂ ਦੇ ਚਰਨ ਵੀ ਪਕੜ ਲਏ। ਆਓ ਅਸੀਂ ਥੋੜ੍ਹਾ ਜਿਹਾ ਬਾਣੀ 'ਚੋਂ ਦੇਖਾਂਗੇ। ਉਸ ਸ਼ਾਇਰ ਦਾ ਖਿਆਲ ਹੈ, ਉਹ ਕਹਿੰਦਾ ਸਾਫੇ ਕਦੀ ਸਿੰਘ ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਸਾਫੇ ਕਬੀ ਸਿੰਘੋ ਕੇ ਉਠਾਤੇ ਥੇ ਜ਼ਮੀਂ ਸੇ, ਕੇਸ ਉਸਕੇ ਝਾੜੇ ਲਈ ਖਾਕ ਉਸਕੀ ਜ਼ਮੀਂ ਸੇ, ਮੱਥੇ ਦੀ ਖਾਕ ਵੀ ਚੁੰਮ ਲਈ, ਸਰ ਠੀਕ ਕੀਏ ਸਰਕੇ ਕੁਵੇ ਬਾਲ ਸੀ ਜ਼ੀਂ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ, ਹਾਸ਼ਾ ਕਿਸੀ ਮੁਰਸ਼ਦ ਮੇ ਯੇ ਇਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇ ਜ਼ਨਹਾਰ ਨਹੀਂ ਹੈ, ਕੋਈ ਐਸਾ ਮੁਰਸ਼ਦ ਨਹੀਂ ਜੇ ਜਿਹੜਾ ਰਾਤ ਸੁੱਤੇ ਹੋਏ ਸਿੱਖਾਂ ਦੀ ਪਰਿਕਰਮਾ ਕਰਦਾ ਹੋਵੇ। ਹੁਣ ਅਸੀਂ ਕਹਾਂਗੇ ਕਿ ਇਹ ਕਥਾ ਦੇ ਖਿਆਲ ਨੇ, ਖਿਆਲ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਕਿ ਗੁਰਸਿੱਖੀ ਭਾਣਾ ਮੰਨਿਆ, ਅਤੇ ਸੱਚਮੁੱਚ ਉਹਨਾਂ ਭਾਣਾ ਮੰਨਿਆ ਅਤੇ ਕੁਰਬਾਨ ਹੋਏ। ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇਖਮ ਪਾਪੀ ਪੀ ਗਤ ਪਾਏ। ਬਾਣੀ ਨੇ ਕਿਹਾ ਜੋ ਦੀਸਾਂ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਗੁਰਬਾਣੀ ਨੇ ਸ਼ਬਦ ਕਹੇ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਬਾਬਾ ਜੀ ਨੇ ਕਿਹਾ ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ, ਅਤੇ ਕਲਗੀ ਵਾਲੇ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਨਾ ਸਵਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨਿਕੋ, ਕਹਿਣ ਲੱਗੇ ਮੈਂ ਸਿੱਖਾਂ ਦੀ ਸੇਵਾ, ਸਿੱਖਾਂ ਤੋਂ ਕੁਰਬਾਨ ਜਾਵਾਂ। ਹਜ਼ੂਰ ਨੇ ਫਿਰ ਕੀਤਾ ਕੀ, ਉੱਥੇ ਅੱਗੇ ਲਿਖਦੇ ਨੇ ਕਿ ਜਦੋਂ ਹਜ਼ੂਰ ਵਿਚਰ ਰਹੇ ਨੇ, ਹਾਸ਼ਾ ਕਿਸੀ ਮੁਰਸ਼ਦ ਮੇਂ ਯੇ ਇਸਿਆਰ ਨਹੀਂ ਹੈ, ਯੇ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ ਨਹੀਂ ਹੈ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ।